ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਹਮੇ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਉ ਨਿਧਿ ਦਰਿਆਉ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਮਹਾਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੈ ਮਾਏ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੈ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿਨਤੀ ਕਰੈ ਲੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆਂ ਜਿਨਾ ਮਯਾ ਹਰ ਰਾਏ ਅਸੂ ਸੁਖੀ ਵਸੰਦੀਆਂ ਜਿਨਾ ਮਯਾ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ, ਆਪ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਦਰਬਾਰ ਵਿੱਚ ਹਾਜ਼ਰ ਹੋ ਕਰਕੇ ਗੁਰੂ ਜਾਂ ਸਰਵਣ ਕਰਕੇ ਆਪਣਾ ਜਨਮ ਸਫਲਾ ਕਰ ਰਹੇ ਹੋ। ਅੱਜ ਆਸੂ ਦੇ ਮਹੀਨੇ ਦੀ ਸੰਗਰਾਂਦ ਹੈ ਔਰ ਮਹੀਨੇ ਦੀ ਵਿਚਾਰ ਕਰ ਰਹੇ ਨੇ ਮੇਰੇ ਅਤਿ ਸਤਿਕਾਰਯੋਗ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਵਾਲੇ। ਸਮਾਂ ਹਮੇਸ਼ਾ ਦੀ ਤਰ੍ਹਾਂ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹੁੰਦਾ ਹੈ ਔਰ ਅੱਜ 4 ਗੁਰਪੁਰਬ ਵੀ ਹਨ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ, ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਤੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਦਾ ਪਾਵਨ ਪੁਰਬ। ਤੋ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਹੈ, ਜਿੱਥੇ ਮਹੀਨੇ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਉੱਥੇ ਨਾਲ ਨਾਲ ਗੁਰੂ ਇਤਿਹਾਸ ਦੇ ਨਾਲ ਵੀ ਆਪ ਜੀ ਨੂੰ ਜੋੜਨਗੇ। ਐਸੇ ਵਿਦਵਾਨ ਕਦੇ ਕਦੇ ਇਸ ਪਾਵਨ ਅਸਥਾਨ 'ਤੇ ਪਹੁੰਚਦੇ ਹਨ, ਤੋ ਮੈਨੂੰ ਪੂਰੀ ਉਮੀਦ ਹੈ ਆਪ ਜੀ ਨੇ ਇਸੇ ਤਰ੍ਹਾਂ ਸ਼ਾਂਤੀ ਦਾ ਦਾਨ ਦੇ ਕੇ ਬੜੇ ਪਿਆਰ ਦੇ ਨਾਲ ਪਾਵਨ ਵਿਚਾਰਾਂ ਸਰਵਣ ਕਰਨ ਦੀ ਖੇਚਲ ਕਰਨੀ। ਸਾਰਿਆਂ ਦਾ ਧੰਨਵਾਦ ਪਰਮ ਪੂਜਨੀਕ ਸੰਤ ਬਾਬਾ ਬਲਜੀਤ ਸਿੰਘ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਪ੍ਰਭ ਧਾਤੂ ਦਾ ਤਾਰ ਪਰਿਉ ਜਾਚਕ ਇੱਕ ਸਰਣ, ਮਿਲੈ ਦਾਨ ਸੰਤ ਰੇਣ ਜਿਹ ਲਗ ਭਵ ਜਲ ਤਰਨ। ਮਿਣਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ, ਦੇਹੋ ਦਰਸ ਮਨ ਚਾਓ ਭਗਤ ਮਨ ਠਹਿਰਾਵੈ। ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਗੁਰੂ ਨਾਨਕ ਤੇ ਆਦਿ ਲੈ ਦਸਵੇਂ ਗੁਰ ਪਰਯੰਤ, ਵਾਰੰਵਾਰ ਮਮ ਵੰਦਨਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਖਾਲਸਾ। ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸੰਤ ਸਹਾਈ ਜੀ ਅਕੈ ਭਵ ਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਥਾ ਮੋਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਸੋ ਕਹੁ ਟਲ ਗੁਰ ਸੇਵੀਐ ਅਹਿਣਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਬੜੇ ਹੀ ਅਦਬ ਸਤਿਕਾਰ ਨਾਲ ਬਾਲਾ ਪ੍ਰੀਤਮ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਪਹੁੰਚ ਕਰਕੇ ਜੁੜ ਬੈਠ ਕੇ ਔਰ ਮੀਡੀਆ ਦੇ ਵੱਖ ਵੱਖ ਚੈਨਲਾਂ ਦੇ ਰਾਹੀਂ ਆਪੋ ਆਪਣੇ ਦੇਸ਼ ਆਪੋ ਆਪਣੇ ਘਰਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਾਵਨ ਬਾਣੀ ਅੰਮ੍ਰਿਤ ਵੇਲੇ ਤੋਂ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਨਾਲ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਹੋਰ ਬਖਸ਼ਿਸ਼ ਰਹਿਮਤ ਹੋ ਰਹੀ ਹੈ ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਮਨੋਹਰ ਕਥਾ ਨੂੰ ਸ਼੍ਰਵਣ ਕਰਨ ਦਾ ਸਾਨੂੰ ਸਾਰਿਆਂ ਨੂੰ ਸੁਨਹਿਰੀ ਸਮਾਂ ਪ੍ਰਾਪਤ ਹੋ ਰਿਹਾ ਹੈ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਬੜੇ ਅਦਬ ਸਤਿਕਾਰ ਨਾਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਜਿੰਨੀਆਂ ਵੀ ਗੁਰਦੁਆਰਾ ਬੰਗਲਾ ਸਾਹਿਬ ਦੀ ਧਰਤੀ 'ਤੇ ਹਜ਼ਾਰਾਂ ਸੰਗਤਾਂ ਅੱਜ ਜੁੜ ਬੈਠੀਆਂ ਨੇ ਔਰ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਗੁਰਬਾਣੀ ਦਾ ਕਥਾ ਕੀਰਤਨ ਦਾ ਆਨੰਦ ਮਾਣ ਰਹੀਆਂ ਨੇ ਆਓ ਸਤਿਗੁਰ ਦੀ ਆਗਿਆ ਦਾ ਪਾਲਣ ਕਰੋ ਸਾਰੀਆਂ ਸੰਗਤਾਂ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਕ੍ਰਾਂਤ ਦਾ ਦਿਨ ਹੈ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਭਾਦੋਂ ਦਾ ਮਹੀਨਾ ਸਤਿਗੁਰ ਦੀ ਅਪਾਰ ਬਖਸ਼ਿਸ਼ ਰਹਿਮਤ ਦੇ ਸਦਕਾ ਸੁੱਖ ਸੁਖਾ ਨਾਲ ਬਤੀਤ ਹੋਇਆ ਅਸੁਣ ਦੇ ਮਹੀਨੇ ਦੀ ਅੱਜ ਆਰੰਭਤਾ ਹੋ ਰਹੀ ਹੈ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਹੈ ਕਿ ਆਪਣੀ ਧੁਰ ਕੀ ਬਾਣੀ ਨਾਲ ਨਾਮ ਸੇਵਾ ਸਿਮਰਨ ਨਾਲ ਧਰਮ ਦੀ ਕਿਰਤ ਨਾਮ ਜਪਣ ਵੰਡ ਛਕਣ ਦੇ ਨਾਲ ਜੋੜ ਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਬਤੀਤ ਕਰਵਾਉਣ ਬਾਰਹਿ ਮਹਾ ਮਾਝ ਸਰਲੇਖ ਹੇਠ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਬਾਣੀ ਉਚਾਰਨ ਕੀਤੀ ਹੈ ਅੱਜ ਦੇ ਅਸੂ ਦੇ ਮਹੀਨੇ ਦਾ ਪਾਠ ਆਪ ਜੀ ਨੇ ਗੁਰਮੁਖ ਪਿਆਰੇ ਪ੍ਰਸਿੱਧ ਸਿੱਖ ਵਿਦਵਾਨ ਸਿੰਘ ਸਾਹਿਬ ਗਿਆਨੀ ਹੇਮ ਸਿੰਘ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ ਜੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਅੱਸੂ ਦੇ ਮਹੀਨੇ ਦਾ ਉਚਾਰਨ ਕਰਕੇ ਸਾਡੇ ਮਨੁੱਖਾ ਜਨਮ ਦੀ ਸਫਲਤਾ ਦੇ ਲਈ, ਉਹ ਵਾਹਿਗੁਰੂ ਦੇ ਮਿਲਾਪ ਲਈ, ਆਤਮਾ ਪਰਮਾਤਮਾ ਦੇ ਮਿਲਾਪ ਲਈ, ਜੀਵ ਰੂਪ ਇਸਤਰੀ ਦੇ ਪਤੀ ਪਰਮੇਸ਼ਰ ਦੇ ਮਿਲਾਪ ਲਈ ਉਪਦੇਸ਼ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਆ। ਜਿੱਥੇ ਅੱਜ ਸੰਕ੍ਰਾਂਤ ਦਾ ਦਿਨ ਹੈ, ਉੱਥੇ ਆਪ ਜੀ ਨੇ ਉਹਨਾਂ ਦੀ ਰਸਨਾ ਤੋਂ ਸਰਵਣ ਕੀਤਾ ਕਿ ਚਾਰ ਗੁਰਪੁਰਬ ਨਾਨਕ ਸਾਹਿਬ ਕੈਲੰਡਰ ਦੇ ਅਨੁਸਾਰ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਸਤਿਗੁਰ ਸੱਚੇ ਪਾਤਸ਼ਾਹ ਦਾ ਜੋਤੀ ਜੋਤ ਦਿਹਾੜਾ ਔਰ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਜੋਤੀ ਜੋਤ ਦਿਹਾੜਾ ਔਰ ਨਾਲ ਹੀ ਗੁਰਤਾ ਗੱਦੀ ਦਿਹਾੜਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਔਰ ਸ਼ਹੀਦਾਂ ਦੇ ਸਰਤਾਜ। ਧੰਨ ਕਹੋ ਗੁਰੂ ਅਰਜਨ ਕੋ ਜਨ ਨਾਮਕਾ ਖੋਲ ਦਿਖਾਇਓ ਖਜ਼ਾਨਾ, ਰਾਗਣ ਹੀ ਰਾਗਣ ਮੈਂ ਸ਼ਬਦ ਬਣਾਏ ਕਹਿ ਗ੍ਰੰਥ ਕੀਓ ਹੈ ਸੁਮੇਰ ਸੁਮਾਨਾ, ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਾਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪਰਤਖ ਹਰ। ਐਸੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਹਾੜਾ ਹੈ। ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਵੱਲ ਝਾਤ ਮਾਰੀਏ ਅਤੇ ਇੱਕ ਸੇਵਾ ਅਤੇ ਸਿਮਰਨ ਦਾ ਜੀਵਨ ਹੈ। 80 ਸਾਲਾਂ ਦੇ ਨੇੜੇ ਉਮਰ ਹੋਵੇ, ਮੋਢੇ 'ਤੇ ਗਾਗਰ ਹੋਵੇ, ਪਿਸਲਖੁਰੀ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਪਾਵਨ ਸਥਾਨ ਖਡੂਰ ਸਾਹਿਬ ਦੀ ਧਰਤੀ ਤੋਂ ਬਿਆਸ ਦਰਿਆ ਦਾ ਵਗਦਾ ਤਾਜ਼ਾ ਜਲ ਲਿਆ ਕੇ ਅੰਮ੍ਰਿਤ ਵੇਲੇ ਸਤਿਗੁਰਾਂ ਦਾ ਇਸ਼ਨਾਨ ਕਰਾਉਣਾ ਇਹ ਬਹੁਤ ਵੱਡੀ ਸੇਵਾ। ਤਾਜ਼ਾ ਜਲ ਲਿਆ ਕੇ ਖਡੂਰ ਸਾਹਿਬ ਦੀ ਧਰਤੀ 'ਤੇ ਜਲ ਦੀ ਕੋਈ ਕਮੀ ਨਹੀਂ ਸੀ, ਪਰ ਧੰਨ ਬਾਬਾ ਅਮਰਦਾਸ ਜੀ ਦੀ ਸੇਵਾ ਅਤੇ ਫਿਰ ਅਮਰਦਾਸ ਤੋਂ ਗੁਰਮੁਖ ਪਿਆਰਿਓ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਬਣਨਾ, ਜਿਨ੍ਹਾਂ ਨੂੰ ਕਦੇ ਕਹਿ ਦਿੱਤਾ ਸੀ ਕਿ ਅਮਰੂ ਨਥਾਵਾਂ, ਇਸ ਵੇਲੇ ਰਾਤ ਦੇ ਹਨੇਰੇ ਵਿੱਚ ਹੋਰ ਕੌਣ ਹੋਣਾ, ਇਹ ਜਿਹੜੇ ਖੜਾਕ ਦੀ ਆਵਾਜ਼ ਆਈ ਹੈ ਉਹੀ ਅਮਰੂ ਨਥਾਵਾਂ ਹੋਣਾ ਜਿਹੜਾ ਕੁਰਮਾਂ ਦੇ ਦੁਆਰੇ 'ਤੇ ਪਾਣੀ ਢੋਂਦਾ, ਗਾਗਰ ਢੋਂਦਾ, ਅਤੇ ਅਚਨਚੇਤ ਬਚਨ ਕਹਿ ਦਿੱਤੇ ਸੀ ਝੱਲੀਏ, ਪਹਿਲਾਂ ਨਥਾਵਾਂ ਸੀ ਜਦੋਂ ਗੁਰੂ ਦੇ ਦਰ 'ਤੇ ਨਹੀਂ ਸੀ ਆਇਆ, ਹੁਣ ਅਮਰੂ ਨੂੰ ਜਗ੍ਹਾ ਮਿਲ ਗਈ ਹੈ, ਹੁਣ ਥਾਂ ਮਿਲ ਗਿਆ, ਹੁਣ ਅਮਰੂ ਨਥਾਵਾਂ ਨਹੀਂ। ਅਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਛਾਤੀ ਨਾਲ ਲਾ ਕੇ, ਕੰਠ ਨਾਲ ਲਾ ਕੇ ਸੰਗਤਾਂ ਦੇ ਸਮਕਸ਼ ਬਚਨ ਕਰ ਦਿੱਤੇ ਸਨ ਕਿ ਤਾਂ ਨਿਮਾਣਿਆਂ ਦਾ ਮਾਣ ਹੈ, ਨਿਥਾਵਿਆਂ ਦਾ ਥਾਮ ਹੈ, ਨਿਤਾਣਿਆਂ ਦਾ ਤਾਣ ਹੈ, ਬਹੁਤ ਵੱਡੀ ਸੇਵਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ 'ਚ ਕਮਾਉਣਾ ਕੀਤੀ ਹੈ। ਤਾਂ ਹੀ ਜਦੋਂ ਅਸੀਂ ਭੱਟਾਂ ਦੇ ਸਵਈਏ ਪੜ੍ਹਦੇ ਹਾਂ ਤਾਂ ਜੇਕਰ ਆਉਂਦਾ ਘਨ ਹਰ ਬੂੰਦ ਬਸੋ ਰੂ ਮਾਵਲ ਕੁਸਮ ਬਸੰਤ ਗਣੰਤ ਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹਿ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੇ, ਗਜ ਕੇ ਆਖੋ ਸਤਨਾਮ। ਇੱਕ ਵਾਰ ਫਿਰ ਉਚਾਰਨ ਕਰੋ ਸਤਨਾਮ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਮਹਿਮਾ, ਉਹਨਾਂ ਦੀ ਵਡਿਆਈ ਉਹਨਾਂ ਨੂੰ ਹੀ ਬਣ ਆਉਂਦੀ ਹੈ, ਕਥਨ ਤੋਂ ਬਾਹਰ ਹੀ ਹੈ। ਜਿਹੜੀਆਂ ਵਸਤਾਂ ਦਾ ਜ਼ਿਕਰ ਕੀਤਾ ਭੱਟਾਂ ਨੇ, ਘਨ ਹਰ ਬੂੰਦ, ਬਾਰਿਸ਼ ਦੀਆਂ ਬੂੰਦਾਂ, ਬਸੋ ਰੁਮਾਵਲ, ਬਨਸਪਤੀ, ਕੁਸਮ ਬਸੰਤ ਗਣੰਤ ਨਾ ਆਵੇ, ਬਸੰਤ ਰੁੱਤ ਵਿੱਚ ਫੁੱਲਾਂ ਦੀ ਗਿਣਤੀ, ਇਹ ਸਾਰਾ ਜੋ ਜ਼ਿਕਰ ਕੀਤਾ ਗੁਰਮੁਖ ਪਿਆਰਿਓ, ਇਸ਼ਾਰਾ ਕੀਤਾ ਭੱਟਾਂ ਨੇ ਕਿ ਇਹਨਾਂ ਵਸਤਾਂ ਦੀ ਗਿਣਤੀ ਕਰਨੀ ਮੁਸ਼ਕਲ ਹੈ, ਪਰ ਹੋ ਸਕਦਾ ਸਾਇੰਸ ਦੇ ਤਰੀਕੇ ਨਾਲ ਕੋਈ ਗਿਣਤੀ ਕਰ ਲਵੇ, ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਜੋ ਮਹਿਮਾ ਹੈ ਉਹ ਗਿਣਤੀ ਮਿਣਤੀ ਤੋਂ ਬਾਹਰ ਹੈ, ਉਹ ਅਕਹਿ ਹੈ, ਅਕਥਨੀਏ ਹੈ। ਗੁਰੂ ਅਮਰਦਾਸ ਦੀ ਮਹਿਮਾ ਕਥਨ ਵਿੱਚ ਨਹੀਂ ਆਉਂਦੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਜੀਵਨ ਵੀ ਦੇਖੋ ਗੁਰਮੁਖ ਪਿਆਰਿਓ, ਸੇਵਾ ਦਾ ਜੀਵਨ, ਸਿਮਰਨ ਦਾ ਜੀਵਨ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਘੁੰਗਣੀਆਂ ਵੇਚਣ ਤੋਂ ਲੈ ਕੇ ਗੁਰਿਆਈ ਤੱਕ ਦਾ ਸਫ਼ਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਜੀਵਨ ਦਾ ਦੇਖੀਏ, ਇੱਕ ਬੜਾ ਪਰਉਪਕਾਰੀ ਜੀਵਨ, ਇੱਕ ਸੇਵਾ ਅਤੇ ਸਿਮਰਨ ਦਾ ਜੀਵਨ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਜੀਵਨ ਦੇਖੀਏ ਗੁਰਮੁਖ ਪਿਆਰਿਓ, ਜਿਨ੍ਹਾਂ ਨੇ ਰੱਬੀ ਬਾਣੀ ਦਾ ਉਚਾਰਨ ਕੀਤਾ, ਪਹਿਲੇ ਗੁਰੂ ਸਾਹਿਬਾਨਾਂ ਦੀ ਬਾਣੀ, ਸੰਤਾਂ ਭਗਤਾਂ ਦੀ ਜੋ ਪਰਮੇਸ਼ਰ ਨੂੰ ਪ੍ਰਵਾਨ ਹੋਏ ਉਹਨਾਂ ਦੀ ਬਾਣੀ ਇਕੱਤਰ ਕਰਕੇ ਪ੍ਰਸਿੱਧ ਸਿੱਖ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਗੁਰਦੁਆਰਾ ਰਾਮਸਰ ਸਾਹਿਬ ਦੀ ਧਰਤੀ 'ਤੇ ਬਾਣੀ ਦਾ ਸਰੂਪ ਤਿਆਰ ਕੀਤਾ, ਪੋਥੀ ਪਰਮੇਸ਼ਰ ਕਾ ਥਾਨ ਦੁਨੀਆ ਦੇ ਭਲੇ ਲਈ, ਔਰ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਿੱਥੇ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਵਾਈ, ਉੱਥੇ ਪੋਥੀ ਸਾਹਿਬ ਦਾ ਬਾਣੀ ਦਾ ਪਹਿਲਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤੋ ਮੇਰਾ ਮਨ ਭਇਆ ਨਿਧਾਨ। ਸਤਿਗੁਰ ਸੱਚੇ ਪਾਤਸ਼ਾਹ ਨੇ ਵੱਡਾ ਪਰਉਪਕਾਰ ਕੀਤਾ ਮਨੁੱਖਤਾ ਦੇ ਉੱਪਰ, ਅਰਬੀ ਬਾਣੀ ਦਾ ਉਚਾਰਨ ਕਰਕੇ। ਔਰ ਇੱਕ ਸਮਾਂ ਆਇਆ ਜਿਸ ਵੇਲੇ ਹਕੂਮਤ ਨੇ, ਸਰਕਾਰ ਨੇ, ਮੁਗਲਾਂ ਨੇ ਅਰਬੀ ਬਾਣੀ ਵਿੱਚ ਮਿਲਾਵਟ ਕਰਨ ਦੀ ਕੋਸ਼ਿਸ਼ ਕੀਤੀ, ਗੁਰੂ ਘਰ ਦੇ ਦੋਖੀਆਂ ਨੇ ਸਾਥ ਦਿੱਤਾ, ਚਾਹੇ ਉਹ ਸ਼ੇਖ ਅਹਿਮਦ ਸਰਹੱਦੀ ਮੁਜੱਜਦ ਅਲਫਸਾਨੀ, ਚਾਹੇ ਉਹ ਦੀਵਾਨ ਚੰਦੂ, ਅਤੇ ਚਾਹੇ ਉਹਨਾਂ ਦੀ ਦੁਸ਼ਟ ਚੌਂਕੜੀ ਹੋਰ ਜਹਾਂਗੀਰ ਬਾਦਸ਼ਾਹ ਦੇ ਨਾਲ ਰਲ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਮਜ਼ਬੂਰ ਕੀਤਾ ਗਿਆ ਬਾਣੀ 'ਚ ਮਿਲਾਵਟ ਲਈ। ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਉਸ ਈਣ ਨੂੰ ਮੰਨਣਾ ਨਹੀਂ ਕੀਤਾ, ਦਬਾਅ ਨੂੰ ਮੰਨਣਾ ਨਹੀਂ ਕੀਤਾ। ਜੁਰਮਾਨਿਆਂ ਦੀ ਗੱਲ ਹੋਈ, ਸਤਿਗੁਰ ਨੇ ਮੰਨਣਾ ਨਹੀਂ ਕੀਤਾ। ਅਖੀਰ ਸ਼ਹਾਦਤ ਦੀ ਗੱਲ ਗੁਰਮੁਖ ਪਿਆਰਿਓ, ਤਤੀਆਂ ਤਵੀਆਂ 'ਤੇ ਬੈਠਣਾ ਪ੍ਰਵਾਨ ਕਰ ਲਿਆ ਉਸ ਵਾਹਿਗੁਰੂ ਅਕਾਲ ਪੁਰਖ ਦਾ ਭਾਣਾ ਜਾਣ ਕੇ। ਪਰ ਜੋ ਸੱਚਾਈ, ਜੋ ਸੱਚ, ਮਿਲਾਵਟ ਰਹਿਤ ਰੱਬੀ ਬਾਣੀ ਦਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਉਹ ਸਤਿਗੁਰ ਸੱਚੇ ਪਾਤਸ਼ਾਹ ਨੇ ਉਸੇ ਤਰ੍ਹਾਂ ਸਾਡੇ ਤੱਕ ਪਹੁੰਚਾਉਣਾ। ਕੀਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਾ ਜਾਮ ਪੀ ਕੇ ਸਿੱਖ ਧਰਮ ਦੇ ਅੰਦਰ ਸ਼ਹਾਦਤਾਂ ਦਾ ਸਫ਼ਰ ਸ਼ੁਰੂ ਕੀਤਾ, ਜੋ ਅੱਜ ਤੱਕ ਨਿਰੰਤਰ ਜਾਰੀ ਹੈ, ਧਰਮ ਵਾਸਤੇ, ਕੌਮ ਵਾਸਤੇ, ਮਨੁੱਖਤਾ ਵਾਸਤੇ, ਸਰਬੱਤ ਦੇ ਭਲੇ ਲਈ। ਗੁਰੂ ਕੇ ਸਿੱਖਾਂ ਨੇ ਸ਼ਹਾਦਤਾਂ ਤੋਂ ਕਦੇ ਪਿਛਾਂ ਨਹੀਂ ਹਟਣਾ ਕੀਤਾ। ਗੁਰੂ ਕਾਲ ਤੋਂ ਅੱਜ ਤੱਕ ਸ਼ਹਾਦਤਾਂ ਦਾ ਸਫ਼ਰ ਜਾਰੀ ਹੈ। ਸਮੇਂ ਸਮੇਂ ਗੁਰਮੁਖ ਪਿਆਰਿਓ ਸ਼ਹਾਦਤਾਂ ਹੋਈਆਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦਾਂ ਨੂੰ, ਤਾਂ ਹੀ ਅਸੀਂ ਨਮਸਕਾਰਾਂ ਕਰਦੇ, ਗੁਰੂ ਅੱਗੇ ਅਰਦਾਸ ਕਰਦੇ ਹਾਂ। ਜਿੱਥੇ ਗੁਰੂਆਂ ਦਾ ਸਤਿਕਾਰ, ਉੱਥੇ ਸ਼ਹੀਦਾਂ ਦਾ ਸਤਿਕਾਰ ਕਰਦੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ, ਗੁਰੂ ਅਰਜਨ ਦੇਵ ਮਹਾਰਾਜ ਤੋਂ ਲੈ ਕੇ ਅੱਜ ਤੱਕ ਦੇ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ ਹੋਏ ਦੁਨੀਆਂ ਦੇ ਹਰ ਕੋਨੇ 'ਚ ਜਦੋਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ, ਅਤੇ ਉਹਨਾਂ ਸ਼ਹੀਦਾਂ ਨੂੰ ਨਮਸਕਾਰ, ਗੁਰੂਆਂ ਤੋਂ ਬਾਅਦ ਉਹਨਾਂ ਸ਼ਹੀਦਾਂ ਦਾ ਸਨਮਾਨ, ਗੁਰੂਆਂ ਤੋਂ ਬਾਅਦ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰੱਖੜੀਆਂ 'ਤੇ ਚੜ੍ਹੇ, ਤਾਨਾਰਿਆਂ ਨਾਲ ਚਰਾਏ, ਜਿਉਂਦੇ ਜੰਡਾਂ ਨਾਲ ਬੰਨ੍ਹ ਕੇ ਸਾੜੇ ਗਏ, ਗੋਲੀਆਂ ਡਾਂਗਾਂ ਦਾ ਸ਼ਿਕਾਰ ਹੋਏ, ਗੱਡੀਆਂ ਹੇਠ ਲਤਾੜੇ ਗਏ, ਜਿਨ੍ਹਾਂ ਮਾਤਾਵਾਂ ਬੀਬੀਆਂ ਭੈਣਾਂ ਨੇ ਮੀਰ ਮੰਨੂ ਦੀ ਜੇਲ੍ਹ ਵਿੱਚ ਸਵਾ ਸਵਾ ਮਣ ਦੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਡੱਕਰੇ ਕਰਾ ਝੋਲੀਆਂ 'ਚ ਪਵਾਏ, ਗਲਾਂ 'ਚ ਹਾਰ ਪਵਾਏ, ਨੇਜਿਆਂ 'ਤੇ ਟੰਗਵਾਏ, ਪਰ ਸਿੱਖੀ ਸਿਦਕ ਧਰਮ ਨਹੀਂ ਹਾਰਿਆ। ਗੁਰਸਿੱਖੀ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ, ਤਾਂ ਹੀ ਅਰਦਾਸ ਕਰਦੇ, ਹੇ ਸਤਿਗੁਰ ਸੱਚੇ ਪਾਤਸ਼ਾਹ, ਆਪ ਜੀ ਦੇ ਧਰਮ ਨੂੰ ਮਿੱਠਾ ਕਰਕੇ ਮੰਨਿਆ, ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਮੁਰੀਦਾਂ ਲਈ ਪਾਵਨ ਪਵਿੱਤਰ ਕਰੜੀ ਕਮਾਈ ਦਾ ਧਿਆਨ ਧਰ ਕੇ, ਸਰਬੱਤ ਖਾਲਸਾ ਜੀ ਸਾਹਿਬ, ਬੋਲੋ ਜੀ, ਬੋਲੋ ਜੀ, ਵਾਹਿਗੁਰੂ। ਉਹਨਾਂ ਨੂੰ ਸਿਜਦਾ ਕਰਦੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੇ ਨਾਲ ਸਿੱਖ ਧਰਮ ਵਿੱਚ ਸ਼ਹਾਦਤਾਂ ਦਾ ਸਫ਼ਰ ਸ਼ੁਰੂ ਹੋਇਆ। ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਆ ਗੁਰਮੁਖ ਪਿਆਰਿਓ, ਸ਼ਹੀਦਾਂ ਦੀਆਂ ਯਾਦਗਾਰਾਂ ਇਹ ਕੌਮ ਦਾ ਸਰਮਾਇਆ, ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣਾ, ਨਕਸ਼ੇ ਕਦਮਾਂ 'ਤੇ ਚੱਲਣਾ। ਮੈਂ ਬੇਨਤੀ ਕਰਾਂ, ਦੋ ਭਾਗਾਂ ਵਿੱਚ ਸ਼ਹੀਦਾਂ ਨੂੰ ਵੰਡ ਲਈਏ, ਇੱਕ ਦੇਸ਼ ਦੇ ਸ਼ਹੀਦ ਹੁੰਦੇ ਆ, ਇੱਕ ਕੌਮ ਦੇ ਧਰਮ ਦੇ ਸ਼ਹੀਦ ਹੁੰਦੇ ਆ ਜਿਨ੍ਹਾਂ ਨੇ ਦੇਸ਼ ਖਾਤਰ ਕੁਰਬਾਨੀਆਂ ਕੀਤੀਆਂ, ਉਹ ਦੇਸ਼ ਦੇ ਸ਼ਹੀਦ ਹੈ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਸਰਦਾਰ ਕਰਤਾਰ ਸਿੰਘ ਸਰੱਭ ਔਰ ਸਰਦਾਰ ਊਧਮ ਸਿੰਘ, ਐਸੇ ਸ਼ਹੀਦ ਜਿਨ੍ਹਾਂ ਨੇ ਗੁਰਮੁਖ ਪਿਆਰਿਓ ਦੇਸ਼ ਦੀ ਆਜ਼ਾਦੀ ਲਈ ਸ਼ਹਾਦਤਾਂ ਦਾ ਜਾਮ ਪੀਤਾ, ਔਰ ਬੱਬਰੇ ਅਕਾਲੀ ਜੋ ਦੁਆਬੇ ਦੀ ਧਰਤੀ ਤੋਂ ਧੰਨਾ ਸਿੰਘ ਬੱਬਰ ਵਰਗੇ, ਬਚਿੰਦ ਸਿੰਘ ਬੱਬਰ ਵਰਗੇ ਜਿਨ੍ਹਾਂ ਭਾਰਤ ਦੀ ਆਜ਼ਾਦੀ ਲਈ ਆਪਣਾ ਯੋਗਦਾਨ ਪਾਇਆ, ਔਰ ਭਾਰਤ ਸਰਕਾਰ ਦੇ ਸਰਕਾਰੀ ਅੰਕੜਿਆਂ ਅਨੁਸਾਰ 500 ਬੱਬਰੇ ਅਕਾਲੀ ਸ਼ਹੀਦ ਹੋਇਆ, ਉਹ ਦੇਸ਼ ਦੇ ਸ਼ਹੀਦ ਆ। ਦੇਸ਼ ਦੀ ਆਜ਼ਾਦੀ ਲਈ ਜਿੱਥੇ ਦੇਸ਼ ਦੇ ਨਾਲ ਨਾਲ ਕੌਮ ਦੇ ਸ਼ਹੀਦ ਆ, ਧਰਮ ਦੇ ਸ਼ਹੀਦ ਆ, ਜਿਵੇਂ ਗੁਰਮੁਖ ਪਿਆਰਿਓ ਮਦਨ ਲਾਲ ਢੀਂਗਰਾ, ਉਹਨਾਂ ਦੀ ਕੌਮ ਦੇ ਵੀ ਸ਼ਹੀਦ ਆ, ਧਰਮ ਦੇ ਵੀ ਸ਼ਹੀਦ ਆ, ਔਰ ਇਸੇ ਤਰ੍ਹਾਂ ਦੇਸ਼ ਦੀ ਆਜ਼ਾਦੀ ਵਿੱਚ ਉਹਨਾਂ ਦਾ ਯੋਗਦਾਨ, ਉਹ ਦੇਸ਼ ਦੇ ਵੀ ਸ਼ਹੀਦ ਆ। ਇੱਕ ਦੇਸ਼ ਦੇ ਸ਼ਹੀਦ ਆ, ਇੱਕ ਕੌਮ ਦੇ ਧਰਮ ਦੇ ਸ਼ਹੀਦ ਆ। ਸ਼ਹੀਦ ਕੌਮਾਂ ਦਾ ਦੇਸ਼ ਦਾ ਸਰਮਾਇਆ ਹੁੰਦੇ ਆ। ਭਾਵੇਂ ਵੱਖਰੀ ਗੱਲ ਆ ਉਸ ਵੇਲੇ ਜਦੋਂ ਗੁਲਾਮੀ ਦੀ ਹਾਲਤ ਹੋਵੇ, ਨਜ਼ਰੀਆ ਹੋਰ ਹੁੰਦਾ। ਜਦੋਂ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ, ਉਸ ਵੇਲੇ ਸਾਡੇ ਸ਼ਹੀਦਾਂ ਨੂੰ ਅੱਤਵਾਦੀ, ਵੱਖਵਾਦੀ ਕਹਿ ਕੇ ਜਾਣਿਆ ਜਾਂਦਾ। ਸਰਦਾਰ ਭਗਤ ਸਿੰਘ ਵਰਗਿਆਂ ਨੂੰ, ਸਰਦਾਰ ਕਰਤਾਰ ਸਿੰਘ ਸਰਾਭੇ ਵਰਗਿਆਂ ਨੂੰ ਉਸ ਵੇਲੇ ਦੀਆਂ ਹਕੂਮਤਾਂ ਨੇ ਅੱਤਵਾਦੀ, ਵੱਖਵਾਦੀ, ਅਮਨ ਪਸੰਦ ਲਈ ਖਤਰਾ ਕਹਿ ਕੇ ਉਹਨਾਂ ਫਾਂਸੀਆਂ ਦੇ ਰੱਸਿਆਂ 'ਤੇ ਲਟਕਾ ਦਿੱਤਾ। ਪਰ ਅੱਜ ਤੁਹਾਡੇ ਸਾਹਮਣੇ, ਅੱਜ ਦੇਸ਼ ਆਜ਼ਾਦ ਹੋਇਆ, ਭਾਰਤ ਆਜ਼ਾਦ ਹੋਇਆ, ਅਤੇ ਅੱਜ ਉਹ ਸਾਡੇ ਦੇਸ਼ ਦੇ ਸ਼ਹੀਦ ਆ ਜਿਨ੍ਹਾਂ ਨੂੰ ਦੂਜੀ ਹਕੂਮਤ ਨੇ ਫਾਂਸੀਆਂ ਦੇ ਤਖਤਿਆਂ 'ਤੇ ਟੰਗਿਆ, ਅਤੇ ਜਿਨ੍ਹਾਂ ਇਸ ਦੇਸ਼ ਲਈ ਕੁਰਬਾਨੀ ਕੀਤੀ। ਅੱਜ ਸੰਸਦ ਦੇ ਅੰਦਰ ਉਹਨਾਂ ਦੇ ਬੁੱਤ ਲੱਗ ਗਏ ਆ, ਅੱਜ ਪਾਠਸ਼ਾਲਾ ਦੇ ਅੰਦਰ ਬੱਚਿਆਂ ਨੂੰ ਉਹਨਾਂ ਦੇ ਜੀਵਨ ਦੇ ਪਾਠ ਪੜ੍ਹਾਏ ਜਾਂਦੇ ਆ। ਸਮੇਂ ਦੇ ਨਾਲ ਜਦੋਂ ਹਾਲਾਤ ਬਦਲੇ, ਜਦੋਂ ਗੁਲਾਮੀ ਦੀ ਹਾਲਤ ਸੀ, ਉਹ ਸ਼ਹੀਦ ਅੱਤਵਾਦੀ ਵੱਖਵਾਦੀ ਦੇ ਨਾਂ ਨਾਲ ਯਾਦ ਕੀਤੇ ਗਏ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ, ਸਰਦਾਰ ਊਧਮ ਸਿੰਘ ਵਰਗੇ ਜਿਨ੍ਹਾਂ ਜਲ੍ਹਿਆਂਵਾਲੇ ਬਾਗ ਦੇ ਕਾਂਡ ਦਾ ਬਦਲਾ ਲਿਆ, ਹਿੰਦੁਸਤਾਨ ਦੀ ਧਰਤੀ ਤੋਂ ਬ੍ਰਿਟਿਸ਼ ਹਕੂਮਤ ਦੀ ਧਰਤੀ 'ਤੇ, ਇੰਗਲੈਂਡ, UK, ਲੰਡਨ ਦੀ ਧਰਤੀ 'ਤੇ ਜਾ ਕੇ ਜਨਰਲ ਡਵੈਰ ਨੂੰ ਉਹਦੇ ਕੀਤੇ ਗੁਨਾਹਾਂ ਦੀ ਸਜ਼ਾ ਦਿੱਤੀ, ਅਤੇ ਜਲ੍ਹਿਆਂਵਾਲੇ ਬਾਗ ਦੇ ਕਾਂਡ ਦਾ ਬਦਲਾ ਲਿਆ। ਰਾਮ ਮੁਹੰਮਦ ਸਿੰਘ ਆਜ਼ਾਦ ਬਣ ਕੇ ਉਹਨਾਂ ਨੂੰ ਉਸ ਵੇਲੇ ਦੀਆਂ ਹਕੂਮਤਾਂ ਨੇ ਜਿਹੜੇ ਨਾਵਾਂ ਨਾਲ ਯਾਦ ਕੀਤਾ, ਤੁਹਾਡੇ ਸਾਹਮਣੇ ਗੁਲਾਮੀ ਦੀ ਹਾਲਤ ਸੀ, ਅਤੇ ਅੱਜ ਦੇਸ਼ ਆਜ਼ਾਦ ਹੋਇਆ, ਅੱਜ ਉਹ ਮਹਾਨ ਸ਼ਹੀਦ ਨੇ, ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਆ। ਇਸੇ ਤਰ੍ਹਾਂ ਗੁਰਮੁਖ ਪਿਆਰਿਓ ਜਿਹੜੇ ਧਰਮ ਦੇ ਸ਼ਹੀਦ ਹੈ, ਕੌਮ ਦੇ ਸ਼ਹੀਦ ਹੈ, ਅੱਜ ਸਾਡੀ ਕੌਮ ਦੇ ਸ਼ਹੀਦ ਹੋਏ ਜਿਨ੍ਹਾਂ ਧਰਮ ਖਾਤਰ ਕੁਰਬਾਨੀਆਂ ਕੀਤੀਆਂ, ਧਰਮ ਲਈ ਜਾਨਾਂ ਵਾਰੀਆਂ। June 84 ਦੇ ਸ਼ਹੀਦਾਂ ਦੀ ਯਾਦਗਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਬਣਾਈ ਜਾ ਰਹੀ। ਉਹ ਸਾਡੇ ਕੌਮ ਦੇ ਸ਼ਹੀਦ ਆ, ਸਾਡੇ ਧਰਮ ਦੇ ਸ਼ਹੀਦ ਆ, ਅਤੇ ਸਾਡਾ ਹੱਕ ਬਣਦਾ ਉਹਨਾਂ ਦੀ ਯਾਦਗਾਰ ਬਣਾਉਣਾ, ਕਿਉਂਕਿ ਉਹ ਸਾਡੀ ਕੌਮ ਦਾ ਸਰਮਾਇਆ ਨੇ। ਪਰ ਕਈ ਵਾਰ ਗੁਰਮੁਖ ਪਿਆਰਿਓ, ਜਿਸ ਵੇਲੇ ਗੁਲਾਮੀ ਦੀ ਹਾਲਤ ਹੁੰਦੀ ਹੈ, ਉਸ ਵੇਲੇ ਸ਼ਹੀਦਾਂ ਨੂੰ ਸ਼ਹੀਦ ਕਹਿਣ ਦਾ ਵੀ ਸਾਨੂੰ ਹੱਕ ਹਾਸਲ ਨਹੀਂ ਹੈ। ਉਸ ਵੇਲੇ ਆਪਣੇ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣ 'ਤੇ ਵੀ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈਂਦਾ ਅਦਾਲਤਾਂ ਦੇ ਅੰਦਰ। ਅੱਜ ਮੁਕੱਦਮੇ ਦਰਜ ਕੀਤੇ ਜਾ ਰਹੇ ਹੈ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਜਾਂ SGPC ਜਾਂ ਮੌਕੇ ਦੀ ਸਰਕਾਰ, ਉਹਨਾਂ ਨੇ ਕਿਉਂ ਇਜਾਜ਼ਤ ਦਿੱਤੀ ਹੈ ਸ਼ਹੀਦੀ ਯਾਦਗਾਰ ਬਣਾਉਣ ਵਾਸਤੇ। ਪਰ ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਓ, ਇੱਕ ਅੱਧੇ ਕਿਸੇ ਅਹੁਦੇਦਾਰ 'ਤੇ ਉਹ ਸ਼ਹੀਦੀ ਯਾਦਗਾਰ ਦਾ ਜਿਹੜਾ ਮੁਕੱਦਮਾ ਦਰਜ ਕਰਾਉਣਾ, ਮੈਂ ਸਮਝਦਾ ਇਹ ਕੌਮ ਨਾਲ ਅਨਿਆਏ ਹੋਵੇਗਾ, ਇਹ ਸਾਡੇ ਧਰਮ ਨਾਲ ਅਨਿਆਏ ਹੈ। ਜੇ ਕਿਸੇ ਨੇ ਅਦਾਲਤਾਂ 'ਚ ਮੁਕੱਦਮੇ ਦਰਜ ਕਰਾਉਣੇ ਆ, ਜੇ ਕਿਸੇ ਨੂੰ ਵਿਰੋਧ ਆ, ਤਾਂ ਪੂਰੀ ਸਿੱਖ ਕੌਮ, ਦੁਨੀਆ ਵਿੱਚ ਵੱਸਦਾ ਸਿੱਖ, ਉਹ ਸ਼ਹੀਦੀ ਯਾਦਗਾਰ ਦੇ ਨਾਲ ਖੜ੍ਹਾ, ਪੂਰੀ ਸਿੱਖ ਕੌਮ 'ਤੇ ਮੁਕੱਦਮਾ ਦਰਜ ਕਰਾ ਦੇ। ਅਸੀਂ ਉਹ ਮੁਕੱਦਮੇ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ। ਸਮੇਂ ਦੀਆਂ ਹਕੂਮਤਾਂ ਨੇ ਮੁਕੱਦਮੇ ਦਰਜ ਕਰਾਏ, ਸਾਨੂੰ ਆਪਣੇ ਸ਼ਹੀਦਾਂ ਨੂੰ ਸ਼ਹੀਦ ਕਹਿਣ ਦਾ ਹੱਕ ਨਹੀਂ, ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣ ਦਾ ਹੱਕ ਨਹੀਂ ਹੈ। ਸਮੇਂ ਦੀਆਂ ਹਕੂਮਤਾਂ ਨੇ ਤਾਂ ਰੱਬੀ ਬਾਣੀ 'ਤੇ ਮੁਕੱਦਮੇ ਦਰਜ ਕਰਾ ਦਿੱਤੇ। ਕਦੇ ਬਾਦਸ਼ਾਹਾਂ, ਮੁਗਲ ਬਾਦਸ਼ਾਹਾਂ ਦਾ ਸਮਾਂ ਪੜ੍ਹੋ, ਜਿਸ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਰੱਬੀ ਬਾਣੀ 'ਤੇ ਵੀ ਮੁਕੱਦਮਾ ਦਰਜ ਕਰਾ ਦਿੱਤਾ ਸੀ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਤੇ ਗੁਰੂ ਸਾਹਿਬਾਨਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ। ਬਾਬਰ ਨੇ ਗੁਰੂ ਨਾਨਕ ਸਾਹਿਬ ਨੂੰ ਏਮਨਾਬਾਦ ਦੀ ਧਰਤੀ 'ਤੇ ਆਪਣੀ ਕੈਦ ਵਿੱਚ ਡੱਕ ਦਿੱਤਾ। ਜਹਾਂਗੀਰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਡੱਕ ਦਿੱਤਾ। ਸਮੇਂ ਦੀਆਂ ਹਕੂਮਤਾਂ ਸਰਕਾਰਾਂ ਇੱਕ ਵੱਖਰੇ ਨਜ਼ਰੀਏ ਨਾਲ ਚੱਲਦੀਆਂ ਨੇ, ਔਰ ਕੌਮ ਅਤੇ ਧਰਮ ਉਹ ਇੱਕ ਆਪਣੇ ਨਜ਼ਰੀਏ ਨਾਲ ਚੱਲਦੇ ਆ। ਇੱਕ ਦੇਸ਼ ਦੇ ਸ਼ਹੀਦ ਹੈ, ਇੱਕ ਕੌਮ ਦੇ ਸ਼ਹੀਦ, ਜਿਨ੍ਹਾਂ ਨੇ ਸਾਡੀ ਕੌਮ ਖਾਤਰ, ਆਪਣੇ ਹੱਕਾਂ ਖਾਤਰ ਆਵਾਜ਼ ਬੁਲੰਦ ਕੀਤੀ, ਆਪਣੀ ਕੌਮ ਦੇ ਮਾਣ ਸਨਮਾਨ ਲਈ, ਆਪਣੇ ਗੁਰਧਾਮਾਂ ਗੁਰੂ ਗ੍ਰੰਥ ਪੰਥ ਦੇ ਮਾਣ ਸਨਮਾਨ ਲਈ ਉਹ ਸਾਡੇ ਸ਼ਹੀਦ ਆ, ਅਤੇ ਉਹਨਾਂ ਸ਼ਹੀਦਾਂ ਦੀ ਯਾਦਗਾਰ ਬਣਾਉਣੀ ਸਾਡਾ ਜਮਹੂਰੀ ਹੱਕ ਆ, ਸਾਡਾ ਮਨੁੱਖੀ ਹੱਕ ਬਣਦਾ। ਗੁਰਮੁਖ ਪਿਆਰਿਓ, ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਅਤੇ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣੀਆਂ। ਜੇ ਕਿਸੇ ਨੇ ਇਸ ਗੱਲ ਦਾ ਵਿਰੋਧ ਕਰਨਾ ਤਾਂ ਅਸੀਂ ਸਾਰੇ ਇਸ ਵਾਸਤੇ ਤਿਆਰ ਹਾਂ। ਇੱਕ ਦੋ ਚਾਰ ਦੇ ਉੱਤੇ ਮੁਕੱਦਮਾ ਨਹੀਂ, ਸਾਰੀ ਕੌਮ 'ਤੇ ਮੁਕੱਦਮਾ ਦਰਜ ਕਰਾਓ। ਅਸੀਂ ਸਾਰੇ ਰਲ ਕੇ ਉਹ ਸ਼ਹੀਦਾਂ ਦੀ ਯਾਦਗਾਰ ਬਣਾ ਰਹੇ ਹਾਂ, ਅਤੇ ਮੈਂ ਬੇਨਤੀ ਕਰਾਂ ਇਸ ਘੜੀ ਦੇ ਅੰਦਰ ਪੂਰੀ ਕੌਮ ਉਹਨਾਂ ਦੇ ਨਾਲ ਹੈ ਜਿਨ੍ਹਾਂ ਨੇ ਇਸ ਗੱਲ ਦੀ ਇਜਾਜ਼ਤ ਦਿੱਤੀ, ਅਸੀਂ ਸੰਘਰਸ਼ ਕੀਤਾ ਉਹ ਸ਼ਹੀਦੀ ਯਾਦਗਾਰ ਵਾਸਤੇ। ਇੱਕ ਡੋਜੀਅਰ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਥਕ ਜਥੇਬੰਦੀਆਂ ਨੇ ਦਿੱਤਾ, ਔਰ ਪੰਥ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 3 ਮਈ ਨੂੰ ਸ਼ਹੀਦੀ ਯਾਦਗਾਰ ਬਣਾਉਣ ਦਾ ਐਲਾਨ ਕਰ ਦਿੱਤਾ, ਅਤੇ ਅੱਜ ਉਹ ਸ਼ਹੀਦੀ ਯਾਦਗਾਰ ਬਣ ਰਹੀ ਹੈ। ਅੱਜ ਕੌਮ ਦਾ ਬੱਚਾ ਬੱਚਾ ਉੱਥੇ ਜਾ ਕੇ ਸੇਵਾ ਕਰ ਰਿਹਾ। ਗੁਰਮੁਖ ਪਿਆਰਿਓ, ਬਣਾਉਣ ਵਾਲਿਆਂ ਨਾਲ ਜਾਂ ਐਲਾਨ ਕਰਨ ਵਾਲਿਆਂ ਨਾਲ ਹੋਰ ਕਈ ਮੁੱਦਿਆਂ 'ਤੇ ਸਾਡੇ ਵਖਰੇਵੇਂ ਹੋ ਸਕਦੇ ਆ, ਆਪਸੀ ਗਿਲੇ ਸਿਕਵੇ ਜਥੇਬੰਦੀਆਂ ਦੇ, ਅਹੁਦੇਦਾਰਾਂ ਦੇ, ਆਗੂਆਂ ਦੇ, ਪਰ ਸ਼ਹੀਦੀ ਯਾਦਗਾਰ 'ਤੇ ਸਾਡਾ ਕੋਈ ਗਿਲਾ ਸਿਕਵਾ ਨਹੀਂ, ਕੋਈ ਵਿਰੋਧ ਨਹੀਂ, ਕੋਈ ਮਤਭੇਦ ਨਹੀਂ। ਸਾਰੀ ਕੌਮ ਚਾਹੁੰਦੀ ਹੈ, ਔਰ ਕੌਮ ਦੀਆਂ ਭਾਵਨਾਵਾਂ ਅਨੁਸਾਰ ਉਹ ਸਾਡੀ ਸ਼ਹੀਦੀ ਯਾਦਗਾਰ ਬਣ ਰਹੀ ਹੈ। ਅਸੀਂ ਖੁਦ ਸੇਵਾ ਕਰਕੇ ਆਏ ਹਾਂ, ਸ਼ਹੀਦੀ ਯਾਦਗਾਰ ਵਿੱਚ ਬਣਦਾ ਯੋਗਦਾਨ ਪਾਇਆ, ਸੰਗਤਾਂ ਦੇਸ਼ਾਂ ਪ੍ਰਦੇਸਾਂ ਤੋਂ ਪਾ ਰਹੀਆਂ ਨੇ। ਮੈਂ ਬੇਨਤੀ ਕਰ ਰਿਹਾ ਸੀ ਕੌਮ ਦੇ ਸ਼ਹੀਦ, ਧਰਮ ਦੇ ਸ਼ਹੀਦ, ਅਤੇ ਉਹਨਾਂ ਸ਼ਹੀਦਾਂ ਨੂੰ ਯਾਦ ਰੱਖਣਾ ਇਹ ਸਾਡਾ ਫਰਜ਼ ਬਣਦਾ, ਉਹਨਾਂ ਸ਼ਹੀਦਾਂ ਦੀਆਂ ਯਾਦਗਾਰਾਂ। ਅੱਜ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਜਾ ਕੇ ਦਰਸ਼ਨ ਕਰਦੇ, ਜਿੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਾ ਜਾਮ ਪੀਤਾ, ਸਾਡਾ ਮਾਰਗ ਦਰਸ਼ਨ ਕੀਤਾ, ਸਾਡੇ ਲਈ ਸ਼ਹਾਦਤਾਂ ਦੇ ਚਾਨਣ ਮੁਨਾਰੇ ਬਣੇ, ਅਤੇ ਅੱਜ ਲਾਈਨਾਂ ਲੱਗ ਗਈਆਂ ਕੌਮ ਦੇ ਅੰਦਰ, ਸ਼ਹਾਦਤਾਂ ਦੀ ਕੋਈ ਕਮੀ ਨਹੀਂ ਆਈ। ਵੱਡੇ ਵੱਡੇ ਘੱਲੂਘਾਰੇ ਵਾਪਰੇ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਜੂਨ 84 ਦਾ ਘੱਲੂਘਾਰਾ, ਅੱਜ ਤੱਕ ਇਹ ਘੱਲੂਘਾਰੇ ਲਗਾਤਾਰ ਜਾਰੀ ਹੈ ਸ਼ਹਾਦਤਾਂ ਦਾ ਸਫ਼ਰ, ਧਰਮ ਖਾਤਰ, ਕੌਮ ਖਾਤਰ। ਫਾਂਸੀਆਂ ਦੇ ਰੱਸਿਆਂ ਨੂੰ ਚੁੰਮਣ ਵਾਲੇ, ਫਾਂਸੀਆਂ 'ਤੇ ਚੜ੍ਹਨ ਵਾਲੇ, ਜਵਾਨੀਆਂ ਨੂੰ ਜੇਲ੍ਹਾਂ 'ਚ ਗਾਲਣ ਵਾਲੇ, ਅੱਜ ਕੌਮ ਖਾਤਰ ਕੁਰਬਾਨੀਆਂ ਕਰਨ ਵਾਲਿਆਂ ਦੀ ਕਮੀ ਨਹੀਂ। ਮੈਂ ਬੇਨਤੀ ਕਰਦਾ ਹੁੰਦਾ, ਜਿਵੇਂ ਰਾਜਿਆਂ ਦੇ ਘਰ ਮੋਤੀਆਂ ਦਾ ਕਾਲ ਨਹੀਂ ਹੁੰਦਾ, ਰਾਜੇ ਮਹਾਰਾਜਿਆਂ ਦੇ ਘਰ ਹੀਰੇ ਜਵਾਹਰਾਤਾਂ ਦਾ, ਮੋਤੀਆਂ ਦਾ ਕਾਲ ਨਹੀਂ ਹੈ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਗੁਰੂ ਨਾਨਕ ਦੇ ਘਰ ਵਿੱਚ ਨਾ ਨਾਮ ਜਪਣ ਵਾਲਿਆਂ ਦਾ ਕਾਲ ਆ, ਨਾ ਸੇਵਾ ਕਰਨ ਵਾਲਿਆਂ ਦਾ ਕਾਲ ਆ, ਅਤੇ ਨਾ ਇੱਥੇ ਗੁਰੂ ਨਾਨਕ ਦੇ ਘਰ ਵਿੱਚ ਕੁਰਬਾਨੀਆਂ ਕਰਨ ਵਾਲਿਆਂ ਦਾ ਕਾਲ ਆ। ਗੱਜ ਕੇ ਆਖੋ ਸਤਨਾਮ। ਗੁਰੂ ਨਾਨਕ ਦੇ ਘਰ ਵਿੱਚ ਗੁਰਮੁਖ ਪਿਆਰਿਓ, ਗੁਰਸਿੱਖਾਂ ਦਾ ਨਾਮ ਜਪਣ ਵਾਲਿਆਂ, ਸੇਵਾ ਸਿਮਰਨ ਕਰਨ ਵਾਲਿਆਂ, ਧਰਮ ਦੀ ਕਿਰਤ ਕਰਨ ਵਾਲੇ, ਕੁਰਬਾਨੀਆਂ ਕਰਨ ਵਾਲਿਆਂ ਦਾ ਕਾਲ ਨਹੀਂ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਤੋਂ ਇਹ ਗੁਰਮੁਖ ਪਿਆਰਿਓ ਸ਼ਹੀਦੀਆਂ ਦਾ ਸਫ਼ਰ ਚੱਲਿਆ। ਮੈਂ ਬੇਨਤੀ ਕਰਾਂ, ਨਾਨਕ ਸਾਹਿਬ ਕੈਲੰਡਰ ਦੇ ਅਨੁਸਾਰ ਅੱਜ 4 ਗੁਰਪੁਰਬ ਜਿਹੜੇ ਆ ਗੁਰਮੁਖ ਪਿਆਰਿਓ ਸੰਗਤਾਂ ਵੱਲੋਂ ਮਨਾਏ ਜਾ ਰਹੇ ਆ। ਪਰ ਮੈਂ ਇੱਥੋਂ ਇਹ ਵੀ ਬੇਨਤੀ ਕਰ ਜਾਵਾਂ, ਕੌਮ ਵਿੱਚ ਦੁਬਦਾ ਕੈਲੰਡਰ ਦੇ ਮੁੱਦੇ 'ਤੇ, ਬਹੁਤ ਸਾਰੀਆਂ ਦੁਬਧਾਵਾਂ ਨੇ, ਮਰਜ਼ਾਦਾ ਦੇ ਮੁੱਦੇ 'ਤੇ ਦੁਬਧਾਵਾਂ ਨੇ, ਕਈ ਹੋਰ ਮੁੱਦੇ ਆ ਉਹਨਾਂ 'ਤੇ ਦੁਬਧਾਵਾਂ ਨੇ ਕੌਮ ਦੇ ਅੰਦਰ। ਕਿਸੇ ਜਗ੍ਹਾ 'ਤੇ ਕੋਈ ਮੰਨਿਆ ਜਾ ਰਿਹਾ, ਕਿਸੇ ਜਗ੍ਹਾ 'ਤੇ ਕੋਈ ਮੰਨਿਆ ਜਾ ਰਿਹਾ ਹੈ, ਸਾਰੇ ਕੌਮ ਦਾ ਅੰਗ ਨੇ, ਕੌਮ ਦਾ ਹਿੱਸਾ ਨੇ, ਕੌਮ ਦੀ ਫੁਲਵਾੜੀ ਹੈ। ਚਾਹੇ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਪੰਥਕ ਜਥੇਬੰਦੀਆਂ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਅਤੇ ਚਾਹੇ ਸਾਡੀ ਕੌਮ ਦੀਆਂ ਸੰਪਰਦਾਵਾਂ, ਟਕਸਾਲਾਂ, ਜਥੇਬੰਦੀਆਂ, ਕੌਮ ਦਾ ਅੰਗ ਨੇ, ਸਾਰੇ ਗੁਰਸਿੱਖ ਨੇ। ਕਈ ਮੁੱਦਿਆਂ 'ਤੇ ਮਤਭੇਦ ਨੇ ਸਾਡੇ ਆਪਣੇ, ਪਰ ਮੈਂ ਬੇਨਤੀ ਕਰਾਂ, ਇਹਨਾਂ ਮਤਭੇਦਾਂ ਨੂੰ ਉਛਾਲਣਾ ਨਹੀਂ, ਇਹਨਾਂ ਮਤਭੇਦਾਂ ਨੂੰ ਦੂਰ ਕਰਨ ਦੀ ਸਾਡੀ ਜਿਹੜੀ ਭਾਵਨਾ ਉਹ ਹੋਣੀ ਚਾਹੀਦੀ ਹੈ। ਅਤੇ ਇਹ ਵੀ ਭਾਵਨਾ ਜਿਹੜੀ ਗੱਲ ਨੂੰ ਮੈਂ ਮੰਨਦਾ 100% ਉਹੀ ਸੱਚ ਹੈ, ਇਸ ਗੱਲ 'ਤੇ ਲਕੀਰ ਦੇ ਫਕੀਰ ਨਹੀਂ ਹੋਣਾ ਚਾਹੀਦਾ। ਜੋ ਸੱਚਾਈ ਹੈ ਉਹ ਸਾਨੂੰ ਕੌਮ ਨੂੰ ਇੱਕ ਸੱਚਾਈ ਤਾਂ ਇੱਕੋ ਹੀ ਹੈ ਨਾ, ਅਤੇ ਉਹ ਕੌਮ ਨੂੰ ਇਕੱਠੇ ਹੋ ਕੇ ਦੁਬਧਾਵਾਂ ਪੰਥ ਦੇ ਵਿਦਵਾਨ ਨੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵਿਦਵਾਨ ਨੇ, ਕੌਮ ਦਾ ਬੁੱਧੀਜੀਵੀ ਵਰਗ ਆ, ਬੜੇ ਵਿਦਵਾਨ ਸੰਤ ਮਹਾਂਪੁਰਖ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵਿਦਵਾਨ ਨੇ, ਜਿਹੜੇ ਭੂਗੋਲ ਅਤੇ ਖਗੋਲ ਦੇ ਵਿਗਿਆਨੀ ਨੇ, ਜਿਹੜੇ ਗਿਆਨ ਰੱਖਦੇ ਆ, ਉਹ ਇਸ ਦੁਬਧਾਵਾਂ ਨੂੰ ਕੱਢ ਸਕਦੇ ਆ। ਇਹ ਕੈਲੰਡਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਗਿਆ। ਕੌਮ ਵੱਖਰੀ ਹੈ, ਧਰਮ ਵੱਖਰ ਹੈ, ਸਿੱਖ ਇੱਕ ਕੌਮ ਵੱਖਰੀ, ਧਰਮ ਵੱਖਰ ਹੈ, ਇਸ ਕਰਕੇ ਕੌਮ ਦਾ ਕੈਲੰਡਰ ਵੀ ਵੱਖਰਾ ਚਾਹੀਦਾ, ਪਰ ਚਾਹੀਦਾ ਸਰਬ ਪ੍ਰਵਾਨਿਤ ਹੈ। ਮੈਨੂੰ ਮਾਫ਼ ਕਰ ਦਿਓ, ਸਰਬ ਪ੍ਰਵਾਨਿਤ ਦੁਬਧਾਵਾਂ ਪਹਿਲਾਂ ਹੀ ਬਹੁਤ ਨੇ, ਵੰਡੀਆਂ ਪਹਿਲਾਂ ਹੀ ਬਹੁਤ ਨੇ, ਸਾਨੂੰ ਵੰਡੀਆਂ ਵਿੱਚ ਨਹੀਂ ਸਗੋਂ ਦੁਬਧਾਵਾਂ ਨੂੰ ਦੂਰ ਕਰਨਾ, ਅਤੇ ਹੱਲ ਕਿਸ ਚੀਜ਼ ਦਾ ਨਹੀਂ ਕੱਢਿਆ ਜਾ ਸਕਦਾ। ਸ੍ਰੀ ਅਕਾਲ ਤਖਤ ਸਾਹਿਬ ਦੇ ਪੰਥ ਦਾ ਬੁੱਧੀਜੀਵੀ ਵਰਗ, ਪੰਥ ਦੇ ਵਿਦਵਾਨ ਸੰਤ ਮਹਾਂਪੁਰਖ ਬੈਠ ਕਰਕੇ ਅਤੇ ਇਹਨਾਂ ਦੁਬਧਾਵਾਂ ਦਾ ਹੱਲ ਕੱਢਿਆ ਜਾ ਸਕਦਾ। 10 ਦਿਨ ਦਾ ਸਮਾਂ ਲੱਗ ਜਾਵੇਗਾ, 20 ਦਿਨ ਦਾ ਲੱਗ ਜਾਵੇਗਾ, ਮਹੀਨੇ ਦਾ ਲੱਗ ਜਾਵੇਗਾ, ਸਾਲ ਦਾ ਲੱਗ ਜਾਵੇਗਾ, ਦੁਬਧਾਵਾਂ ਕੱਢੀਆਂ ਜਾ ਸਕਦੀਆਂ ਨੇ। ਕੌਮ ਦੇ ਸਾਹਮਣੇ ਇੱਕ ਗੱਲ ਰੱਖ ਦੇਣੀ ਚਾਹੀਦੀ ਕਿ ਆਹ ਸਦੀਵੀ ਸੱਚ ਆ, ਅਤੇ ਇਹਨੂੰ ਹੀ ਸਾਰਿਆਂ ਨੇ ਮੰਨਣਾ। ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕਰ ਦੇਣਾ ਚਾਹੀਦਾ ਇਹ ਹੁਕਮ, ਅਤੇ ਮੈਂ ਵੀ ਬੇਨਤੀ ਕਰਾਂ ਜੋ ਸਰਬ ਪ੍ਰਵਾਨਿਤ ਹੈ। ਪਹਿਲਾਂ ਪੁਰਾਤਨ ਕੈਲੰਡਰ ਅਨੁਸਾਰ ਅਸੀਂ ਗੁਰਪੁਰਬ ਮਨਾਉਂਦੇ ਸਾਂ, ਸਕਰਾਂਦਾਂ 'ਤੇ ਗੁਰਮੁਖ ਪਿਆਰੇ ਗੁਰੂ ਘਰਾਂ 'ਚ 12 ਮਾਹ ਦੀ ਬਾਣੀ ਦਾ ਜਾਪ ਹੁੰਦਾ, ਸੰਗਤਾਂ ਜੁੜਦੀਆਂ, ਫਿਰ ਨਾਨਕ ਸਾਹਿਬ ਕੈਲੰਡਰ ਜਾਰੀ ਹੋਇਆ, ਪੰਥ ਦਾ ਕੁਝ ਹਿੱਸਾ 2 ਤਖਤ ਸਾਹਿਬਾਨ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵੰਡੀਆਂ ਪੈ ਗਈਆਂ। 3 ਤਖਤ ਇੱਕ ਪਾਸੇ, 2 ਤਖਤ ਇੱਕ ਪਾਸੇ ਹੋ ਗਏ, ਦੁਬਧਾ ਪੈ ਗਈ, ਸੰਪਰਦਾਵਾਂ ਟਕਸਾਲਾਂ, ਕੁਝ ਜਥੇਬੰਦੀਆਂ ਹੱਕ ਵਿੱਚ ਖੜ ਗਈਆਂ, ਕੁਝ ਵਿਰੋਧ ਵਿੱਚ ਖੜ ਗਈਆਂ, ਦੁਬਧਾ ਖੜੀ ਹੋ ਗਈ। ਬਾਅਦ ਵਿੱਚ ਉਸ ਕੈਲੰਡਰ ਦੇ ਵਿੱਚ ਸੋਧ ਕੀਤੀ ਗਈ, ਦੁਬਾਰਾ ਸੋਧ ਕਰਕੇ ਜਾਰੀ ਕਰ ਦਿੱਤਾ ਗਿਆ ਕੈਲੰਡਰ, ਪਰ ਫਿਰ ਵੀ ਜਿਹੜੀ ਸੀ ਉਹ ਗੁਰਮੁਖ ਪਿਆਰੇ ਉਹ ਦੁਬਧਾ ਦੂਰ ਨਾ ਹੋਈ। ਫਿਰ ਵੀ ਕੁਝ ਸੰਸਥਾਵਾਂ ਜਿਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਪੰਥ ਦਾ ਅੰਗ ਹੈ, ਔਰ ਇਸੇ ਤਰ੍ਹਾਂ ਹੋਰ ਜਥੇਬੰਦੀਆਂ ਬੁੱਧੀਜੀਵੀ ਵਰਗ, ਉਹਨਾਂ ਨੇ ਨਵੇਂ ਕੈਲੰਡਰ ਜਾਰੀ ਹੋਏ ਨੂੰ ਨਹੀਂ ਮੰਨਿਆ, ਔਰ ਜੋ ਪਹਿਲਾਂ ਕੈਲੰਡਰ ਅਕਾਲ ਤਖਤ ਸਾਹਿਬ ਤੋਂ ਹੀ ਜਾਰੀ ਕੀਤਾ ਗਿਆ ਉਸ ਦੇ ਅਨੁਸਾਰ ਗੁਰਪੁਰਬਾਂ ਨੂੰ ਮਨਾਉਣਾ, ਭਾਵੇਂ ਕਿ ਸੰਕ੍ਰਾਂਦਾਂ 'ਤੇ ਇਕੱਠੀਆਂ ਕਰ ਲਈਆਂ ਗਈਆਂ, ਨਹੀਂ ਤਾਂ ਗੁਰਮੁਖ ਪਿਆਰੇ ਉਹ ਪਿੰਡਾਂ ਵਿੱਚ ਵੇਖਣ ਵਿੱਚ ਆਉਂਦਾ ਸੀ, ਬੜਾ ਜਲੂਸ ਨਿਕਲਦਾ ਸੀ ਇਸ ਗੱਲ ਦਾ। ਜੇ ਇੱਕ ਪਿੰਡ ਵਿੱਚ 2 ਜਾਂ 4 ਗੁਰਦੁਆਰੇ, ਇੱਕ ਗੁਰਦੁਆਰੇ 'ਚ ਅਨਾਊਂਸਮੈਂਟ ਹੋ ਰਹੀ ਹੈ ਕਿ ਅੱਜ ਸੰਕ੍ਰਾਂਦ ਹੈ ਭਾਈ, 12 ਮਾਹ ਦਾ ਜਾਪ ਹੋਵੇਗਾ, ਅਤੇ ਦੂਜੇ ਗੁਰਦੁਆਰੇ 'ਚ ਅਗਲੇ ਦਿਨ ਅਨਾਊਂਸਮੈਂਟ ਹੋ ਰਹੀ ਹੁੰਦੀ ਸੀ ਅੱਜ ਸੰਕ੍ਰਾਂਦ ਹੈ, ਅੱਜ 12 ਮਾਹ ਦਾ ਜਾਪ ਹੋਵੇਗਾ, ਅਤੇ ਸੰਗਤਾਂ ਦੁਬਧਾ 'ਚ ਪੈ ਜਾਂਦੀਆਂ ਸੀ ਸੰਗਰਾਂਦ ਅੱਜ ਹੈ ਕਿ ਕੱਲ੍ਹ ਨੂੰ ਹੈ, ਅਤੇ ਜਿਹੜੇ ਦੂਜੇ ਧਰਮਾਂ ਦੇ ਲੋਕ ਸਨ ਉਹ ਗੁਰਮੁਖ ਪਿਆਰੇ ਉਸ ਗੱਲ ਨੂੰ ਮਜ਼ਾਕ ਵੀ ਬਣਾਉਂਦੇ ਸਨ ਅਤੇ ਕਹਿੰਦੇ ਸਨ ਗੁਰੂ ਕੇ ਸਿੱਖੋ ਸੰਕ੍ਰਾਂਤ ਤਾਂ ਇੱਕ ਹੈ, ਇਹ ਤਾਂ ਪ੍ਰਕਿਰਤੀ ਦਾ ਵਰਤਾਰ ਹੈ, ਸੂਰਜ ਦੇ 12 ਘਰ ਨੇ, 12 ਰਾਸਾਂ ਨੇ, ਜਿਸ ਦਿਨ ਉਹ ਆਪਣੀ ਰਾਸ ਬਦਲਦਾ ਉਸ ਦਿਨ ਸੰਕ੍ਰਾਂਤ ਦਾ ਦਿਨ ਹੁੰਦਾ। ਕੀ ਹੁਣ ਸੂਰਜ 2 ਦਿਨ ਰਾਸਾਂ ਬਦਲਣ ਲੱਗ ਗਿਆ, ਸੰਕ੍ਰਾਂਦਾਂ 2-2 ਹੋ ਗਈਆਂ ਨੇ, ਮਜ਼ਾਕ ਉਡਾਉਂਦੇ ਸਨ ਸਿੱਖੋ ਤੁਹਾਡੀਆਂ ਸੰਕ੍ਰਾਂਦਾਂ 2-2 ਨੇ, ਬੜੀ ਵਧੀਆ ਗੱਲ ਹੋਈ ਹੈ, ਸੰਕ੍ਰਾਂਦਾਂ ਨੂੰ ਇਕੱਤਰ ਕਰ ਲਿਆ ਗਿਆ, ਦੁਬਧਾਵਾਂ ਗੁਰਪੁਰਬਾਂ 'ਤੇ ਰਹਿ ਗਈਆਂ, ਸਹੀ ਕੀ ਹੈ ਨਾ ਤਾਂ ਗੁਰਮੁਖ ਪਿਆਰਿਓ। ਮੈਂ ਇੱਕ ਗੱਲ ਦੇ ਹੱਕ ਵਿੱਚ ਫਤਵਾ ਦਿੰਦਾ ਕਿ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਨਦੀ ਉਹ ਸਹੀ ਹੈ, ਅਤੇ ਨਾ ਮੈਂ ਕਹਿੰਦਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਨਦੀ ਉਹ ਸਹੀ ਹੈ, ਅਤੇ ਨਾ ਹੀ ਮੇਰਾ ਦਿੱਤਾ ਫਤਵਾ ਜਿਹੜਾ ਉਹ ਪ੍ਰਵਾਨਿਤ ਹੈ। ਫਤਵਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਨਿਤ ਪੰਥ ਦੇ ਵਿਦਵਾਨ ਦੇਣਗੇ, ਪਰ ਪੰਥ ਦੀ ਚੜ੍ਹਦੀ ਕਲਾ ਵਾਸਤੇ, ਕੌਮ ਦੀ ਏਕਤਾ ਲਈ, ਇਤਫਾਕ ਲਈ, ਮੈਂ ਇਸ ਮੰਚ ਤੋਂ ਬੇਨਤੀ ਜ਼ਰੂਰ ਕਰ ਸਕਦਾ ਗੁਰੂ ਪੰਥ ਅੱਗੇ ਅਤੇ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਕਿ ਸਤਿਗੁਰ ਕਿਰਪਾ ਕਰਨ, ਪੰਥ ਵਿੱਚ ਏਕਤਾ ਬਣੇ, ਇਤਫਾਕ ਬਣੇ। ਜਿਨ੍ਹਾਂ ਨੂੰ ਇਸ ਗੱਲ ਦਾ ਪਤਾ, ਭੂਗੋਲ ਦੇ ਖਗੋਲ ਦੇ ਵਿਗਿਆਨੀ ਨੇ, ਗਿਆਨ ਰੱਖਦੇ ਆ, ਉਹਨਾਂ ਨੂੰ ਬਿਠਾ ਲਿਆ ਜਾਵੇ ਅਤੇ ਦੁਬਧਾ ਖਤਮ ਹੋ ਜਾਵੇਗੀ। ਅਤੇ ਮੈਂ ਵੀ ਬੇਨਤੀ ਕਰੂੰਗਾ ਜਿਹਨੂੰ ਮੇਰੇ ਵਰਗੇ ਨੂੰ ਪਤਾ ਹੀ ਕੁਝ ਨਹੀਂ ਹੈ ਕੈਲੰਡਰ ਬਾਰੇ, ਉਹਨਾਂ ਨੂੰ ਲੱਤ ਨਹੀਂ ਅੜਾਉਣੀ ਚਾਹੀਦੀ, ਲਕੀਰ ਦੇ ਫਕੀਰ ਨਹੀਂ ਬਣਨਾ ਚਾਹੀਦਾ, ਬਾਲਾ ਪ੍ਰੀਤਮ ਦੇ ਸਥਾਨ 'ਤੇ ਇੱਕ ਸੱਚ ਮੈਂ ਤੁਹਾਡੇ ਚਰਨਾਂ 'ਚ ਰੱਖਦਾ ਗੁਰਮੁਖ ਪਿਆਰਿਓ, ਮੈਨੂੰ ਇਸ ਗੱਲ ਵਿੱਚ ਇਸ ਮੰਨਣ ਵਿੱਚ ਕੋਈ ਹਿਚਕਚਾਹਟ ਨਹੀਂ ਹੈ ਕਿ ਮੈਨੂੰ ਕੈਲੰਡਰ ਬਾਰੇ ਕੋਈ ਗਿਆਨ ਨਹੀਂ ਹੈ, ਮੈਨੂੰ ਭੂਗੋਲ ਅਤੇ ਖਗੋਲ ਦਾ ਕੋਈ ਗਿਆਨ ਨਹੀਂ ਹੈ। ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੈ ਉਹ ਵਿਦਵਾਨਾਂ ਨੂੰ ਬਿਠਾ ਲਿਆ ਜਾਵੇ, ਸਹੀ ਕੀ ਆ ਉਹ ਸਾਨੂੰ ਦੱਸਤਾ ਜਾਵੇ, ਕੌਮ ਅੱਗੇ ਰੱਖ ਦਿੱਤਾ ਜਾਵੇ, ਦੁਬਧਾਵਾਂ ਖਤਮ ਹੋ ਜਾਣ, ਵੰਡੀਆਂ ਖਤਮ ਹੋ ਜਾਣ। ਪਰ ਦੁਬਧਾਵਾਂ 'ਤੇ ਰੋਜ਼ ਖੜੀਆਂ ਹੋ ਰਹੀਆਂ ਨੇ, ਦੁਬਧਾਵਾਂ 'ਤੇ ਪਹਿਲੀਆਂ ਮੁੱਕਦੀਆਂ ਨਹੀਂ, ਨਵੀਆਂ ਖੜੀਆਂ ਹੋ ਜਾਂਦੀਆਂ ਨੇ। ਕੌਮ ਦੇ ਅੰਦਰ ਐਸੀਆਂ ਦੁਬਧਾਵਾਂ, ਪੰਥ ਦਾ ਬਹੁਤ ਹਿੱਸਾ ਗੁਰਮੁਖ ਪਿਆਰਿਓ ਕੋਈ ਕਿਸ ਮਰਯਾਦਾ ਨੂੰ ਮੰਨਦਾ, ਕੋਈ ਕਿਸ ਨੂੰ, ਸਾਰਿਆਂ ਨੂੰ ਬਿਠਾ ਲਿਆ ਜਾਵੇ, ਸੰਪਰਦਾਵਾਂ ਨੂੰ ਬਿਠਾ ਲਿਆ ਜਾਵੇ, ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਬਿਠਾ ਲਿਆ ਜਾਵੇ, ਕੌਮ ਦੇ ਵਿਦਵਾਨਾਂ ਬੁੱਧੀਜੀਵੀ ਵਰਗ ਨੂੰ ਬਿਠਾ ਲਿਆ ਜਾਵੇ, ਅਤੇ ਭਾਵੇਂ ਮਹੀਨਿਆਂ ਬੱਧੀ ਡਿਬੇਟ ਚੱਲੇ, ਵਿਚਾਰ ਚੱਲੇ, ਜੋ ਨਿਚੋੜ ਆਵੇ ਕਿ ਸਹੀ ਕੀ ਹੈ, ਦਲੀਲ ਨਾਲ ਗੱਲ ਕੀਤੀ ਜਾਵੇ, ਮਾਰ ਧਾੜ ਦੇ ਨਾਲ ਨਹੀਂ, ਦਬਕੇ ਡਰਾਵੇ ਦੇ ਨਾਲ ਨਹੀਂ, ਸਰਕਾਰੀ ਪਹੁੰਚ ਦੇ ਨਾਲ ਨਹੀਂ, ਦਲੀਲ ਦੇ ਨਾਲ ਗੱਲ, ਵਿਦਵਤਾ ਗਿਆਨ ਦੇ ਨਾਲ ਗੱਲ ਕਰਕੇ ਜਿਹੜਾ ਨਿਚੋੜ ਸਾਹਮਣੇ ਆ ਜਾਵੇ, ਤੱਤ ਨਿਕਲੇ, ਉਹ ਸਾਨੂੰ ਕੌਮ ਦੇ ਸਾਹਮਣੇ ਰੱਖ ਦਿੱਤਾ ਜਾਵੇ, ਅਸੀਂ ਉਸ ਨੂੰ ਨਤਮਸਤਕ ਹੋ ਜਾਈਏ, ਸਾਨੂੰ ਪਤਾ ਲੱਗ ਜਾਵੇ ਕਿ ਗੁਰਮੁਖ ਪਿਆਰਿਓ ਗੱਲ ਜੋ ਸਹੀ ਹੈ ਉਹ ਕੀ ਹੈ। ਬੜੀਆਂ ਐਸੀਆਂ ਦੁਬਧਾਵਾਂ ਨੇ, ਮੈਂ ਜਦੋਂ ਵੀ ਸ੍ਰੀ ਬੰਗਲਾ ਸਾਹਿਬ ਦੀ, ਗੁਰਦੁਆਰਾ ਸਾਹਿਬ ਦੀ ਧਰਤੀ ਤੋਂ ਕਥਾ ਪੜ੍ਹਨ ਵਾਸਤੇ ਪਹਿਲਾਂ ਮੰਗਲ ਪੜ੍ਹਦਾ, ਅਤੇ ਅਚਨਚੇਤ ਗੁਰਬਾਣੀ ਦਾ ਮੰਗਲ ਹੁਣ ਕਿਤੋਂ ਵੀ ਪੜ੍ਹ ਲਿਆ ਜਾਵੇ, ਗੁਰਮੁਖ ਪਿਆਰਿਓ ਮੰਗਲ ਰੂਪ ਗੁਰੂ ਤੋਂ ਆਸ਼ੀਰਵਾਦ ਲੈਣਾ, ਤਾਂ ਮੈਨੂੰ ਬਹੁਤ ਸਾਰੇ ਵੀਰਾਂ ਦੇ ਫੋਨ ਆਏ ਜੀ ਤੁਸੀਂ ਨਾਨਕ ਵੀ ਹੋਸੀ ਵੀ ਸੱਚ ਤੱਕ ਮੂਲ ਮੰਤਰ ਪੜ੍ਹ ਰਹੇ ਹੋ। ਮੈਂ ਕਿਹਾ ਗੁਰਮੁਖੋ ਇਸ ਮੰਚ ਤੋਂ ਤੁਸੀਂ ਸੁਣਿਆ ਕਿ ਮੈਂ ਇਹ ਗੱਲ ਕਹੀ ਹੋਵੇ ਕਿ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਮੰਨਣਾ ਮੂਲ ਮੰਤਰ, ਮੇਰਾ ਮੰਨਣਾ ਕੁਛ ਵੀ ਹੋ ਸਕਦਾ, ਮੈਂ ਗੁਰਪ੍ਰਸਾਦ ਤੱਕ ਮੰਨਦਾ ਜਾਂ ਨਾਨਕ ਹੋਸੀ ਵੀ ਸੱਚ ਤੱਕ ਮੰਨਦਾ ਇਹ ਵੱਖਰਾ ਮੈਟਰ ਹੈ, ਮੈਂ ਤਾਂ ਮੰਗਲ ਕਰ ਰਿਹਾ ਅਤੇ ਮੰਗਲ ਵਾਸਤੇ, ਅਤੇ ਭਾਵੇਂ ਮੈਂ ਪਹਿਲੀ ਪੌੜੀ ਦਾ ਜਾਪ ਕਰਦਿਆਂ ਨਾਲ, ਪਰ ਲਕੀਰਾਂ ਖਿੱਚੀਆਂ ਜਾ ਚੁੱਕੀਆਂ ਨੇ ਦੁਬਧਾਵਾਂ ਨੇ, ਤੁਸੀਂ ਜੀ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਕਹਿ ਦਿੱਤਾ। ਮੈਂ ਕਿਹਾ ਮੈਂ ਕਦੋਂ ਕਿਹਾ ਕਿ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਜਾਂ ਗੁਰਪ੍ਰਸਾਦ ਤੱਕ ਪੜ੍ਹੋ, ਇਹ ਪੰਥ ਦਾ ਮਸਲਾ, ਦੁਬਧਾਵਾਂ ਪੰਥ ਨੇ ਕੱਢਣੀਆਂ ਨੇ। ਮੈਂ ਤਾਂ ਬਾਣੀ ਦਾ ਜਾਪ ਕੀਤਾ ਜੇ ਮੈਂ ਨਾਨਕ ਹੋਸੀ ਵੀ ਸੱਚ ਤੱਕ ਮੰਗਲ ਪੜ੍ਹ ਲਿਆ, ਤਾਂ ਦੱਸੋ ਵੱਧ ਬਾਣੀ ਪੜ੍ਹਨ ਨਾਲ ਟਾਈਫਾਇਡ ਹੋ ਜਾਊ, ਮਲੇਰੀਆ ਹੋ ਜਾਊਗਾ, ਵੱਧ ਬਾਣੀ, ਬਾਣੀ ਤਾਂ ਸਤਿਗੁਰ ਦੀ ਪੜ੍ਹਨੀ, ਜਿੰਨੀ ਵੀ ਪੜ੍ਹੀ ਜਾਵੇ ਥੋੜ੍ਹੀ ਹੈ। ਗੁਰਬਾਣੀ ਦਾ ਜਾਪ ਕੀਤਾ, ਪਰ ਕਈ ਵੀਰਾਂ ਨੂੰ ਐਸਾ ਲੱਗਿਆ ਕਿਉਂਕਿ ਉਹ ਇਸ ਗੱਲ ਨੂੰ ਮੰਨਣਾ ਨਹੀਂ ਚਾਹੁੰਦੇ, ਉਹ ਜਿੱਥੇ ਉਹਨਾਂ ਦੀ ਭਾਵਨਾ ਖੜੀ ਹੈ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਜ਼ਾਦਾ ਅਨੁਸਾਰ ਉਹ ਕਹਿੰਦੇ ਮੂਲ ਮੰਤਰ ਗੁਰਪ੍ਰਸਾਦ ਤੱਕ, ਮੈਂ ਕੋਈ ਵਿਰੋਧ ਨਹੀਂ ਕਰਦਾ ਇਸ ਗੱਲ ਦਾ, ਇਹ ਤਾਂ ਪੰਥ ਦਾ ਮਸਲਾ ਹੈ, ਪੰਥ ਦੇ ਵਿਦਵਾਨਾਂ ਦਾ ਮਸਲਾ ਹੈ, ਪੰਥ ਬਹਿ ਕੇ ਹੱਲ ਕਰੇ। ਪਰ ਬਹੁਤ ਸਾਰੀਆਂ ਐਸੀਆਂ ਗੱਲਾਂ ਕਈ ਵਾਰ ਜਿਸ ਗੱਲ ਦੇ ਅਸੀਂ ਹੱਕ ਵਿੱਚ ਖੜ੍ਹੇ ਜਾਂ ਵਿਰੋਧ ਵਿੱਚ ਖੜ੍ਹੇ, ਸਾਡੀ ਭਾਵਨਾ ਉਸ ਅਨੁਸਾਰ ਹੁੰਦੀ ਹੈ। ਇੱਕ ਜਗ੍ਹਾ ਦੀਵਾਨਾਂ ਦੀ ਸਮਾਪਤੀ ਹੋ ਰਹੀ ਅਤੇ ਗ੍ਰੰਥੀ ਸਿੰਘ ਨੇ ਸੇਵ ਪੌੜੀਆਂ ਆਨੰਦ ਸਾਹਿਬ ਦਾ ਜਾਪ ਕੀਤਾ, ਅਤੇ ਉਹਨੇ ਜਾਪ ਵਿੱਚ ਪੜ੍ਹਦਿਆਂ ਉਹ ਕਹਿੰਦਾ ਸੰਤ ਸਾਜਨ ਭਏ ਸਰਸੇ, ਪੂਰੇ ਗੁਰ 'ਤੇ ਜਾਣੀ। ਮੈਂ ਬੁਲਾ ਲਿਆ, ਮੈਂ ਕਿਹਾ ਗੁਰਮੁਖਾ ਤੂੰ ਸਰਸੇ ਨੂੰ ਸਰਸੇ ਪਾਠ ਕਿਉਂ ਕੀਤਾ? ਕਹਿੰਦਾ ਜੀ ਪਖੰਡ ਦਾ ਡੇਰਾ ਇੱਕ ਸਰਸੇ ਆ, ਉਹ ਲੋਕ ਕਹਿੰਦੇ ਆ ਵੀ ਸੰਤ ਅਤੇ ਸਰਸੇ ਆ, ਪੂਰੇ ਗੁਰੂ ਉਹਨਾਂ ਨੂੰ ਜਾਣਨਾ, ਅਤੇ ਮੈਂ ਸਰਸੇ ਕੱਢ ਦਿੰਦਾ ਕਿ ਇੱਥੇ ਸਰਸੇ ਕਿਹਾ ਹੀ ਨਾ ਜਾਵੇ, ਪਵਾੜਾ ਖਤਮ ਹੀ ਕਰ ਦਿੱਤਾ ਜਾਵੇ। ਮੈਂ ਕਿਹਾ ਗੁਰਮੁਖਾ ਤੂੰ ਬਾਣੀ ਨੂੰ ਬਦਲ ਰਿਹਾ, ਬਾਣੀ ਦੇ ਉਚਾਰਨ ਨੂੰ ਬਦਲ ਰਿਹਾ, ਇੱਕ ਪੰਗਤੀ ਪਿੱਛੇ ਇੱਕ ਤੁਕ ਪਿੱਛੇ, ਅਤੇ ਸਤਿਗੁਰੂ ਹਰ ਰਾਏ ਸਾਹਿਬ ਨੇ ਆਪਣੇ ਪੁੱਤਰ ਰਾਮ ਰਾਏ ਨੂੰ ਮੱਥੇ ਨਹੀਂ ਲਾਇਆ। ਜੇ ਤੇਰਾ ਵਿਰੋਧ, ਤੈਨੂੰ ਇਹ ਲੱਗਦਾ ਕਿ ਉਹ ਪਖੰਡ ਦਾ ਡੇਰਾ ਹੈ, ਤੈਨੂੰ ਲੱਗਦਾ ਕਿ ਉਹ ਸਹੀ ਨਹੀਂ ਹੈ, ਇਹ ਗੱਲ ਉੱਧਰ ਨੂੰ ਜਾਂਦੀ, ਇਸ ਕਰਕੇ ਤੂੰ ਬਾਣੀ ਨੂੰ ਸਮਝਾ ਸਕਦਾ ਪਰ ਬਾਣੀ ਦੇ ਸ਼ਬਦ ਨੂੰ ਬਦਲ ਨਹੀਂ ਸਕਦਾ। ਸਰਸੇ ਹੀ ਉਚਾਰਨ ਹੈ, ਸਰਸੇ ਦਾ ਅਰਥ ਹੈ ਸਹਿਤ ਰਸ ਦੇ ਹੋ ਜਾਣਾ, ਵਿਕਸ ਜਾਣਾ, ਪ੍ਰਕਾਸ਼ ਜਾਣਾ, ਮੌਲ ਜਾਣਾ, ਖਿੜ ਜਾਣਾ। ਗੁਰਮੁਖ ਪਿਆਰਿਓ ਵੱਖ ਵੱਖ ਲੈਂਗੁਏਜ, ਵੱਖ ਵੱਖ ਭਾਸ਼ਾ ਦੇ ਅੰਦਰ ਸਰਸੇ ਸ਼ਬਦ ਦਾ ਅਰਥ ਆ। ਜਿਨ੍ਹਾਂ ਨੇ ਸਤਿਗੁਰ ਦੀ ਇਸ ਬਾਣੀ ਨੂੰ ਸੁਣਿਆ ਉਹ ਸੰਤ ਸਾਜਨ ਸਰਸ ਗਏ, ਉਹ ਮੌਲ ਗਏ, ਉਹ ਗੁਰੂ ਕੇ ਪਿਆਰੇ ਖਿੜ ਗਏ, ਆਨੰਦਿਤ ਹੋ ਗਏ, ਵਿਕਸ ਗਏ, ਪ੍ਰਕਾਸ਼ ਗਏ, ਸਹਿਤ ਰਸ ਦੇ ਹੋ ਗਏ, ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਗਈ ਜਿਹੜੇ ਇਸ ਰੱਬੀ ਬਾਣੀ ਨਾਲ ਜੁੜੇ। ਪਰ ਜਿੱਥੇ ਸਾਡਾ ਗੁਰਮੁਖ ਪਿਆਰਿਓ ਵਿਚਾਰ ਖੜ੍ਹਾ, ਅਸੀਂ ਉੱਥੇ ਫਤਵਾ ਦੇ ਦਿੰਦੇ ਹਾਂ। ਮੈਂ ਬੇਨਤੀ ਕਰਾਂ, ਇਹ ਪੰਥ ਦੇ ਮਸਲੇ ਆ, ਪੰਥ ਦੇ ਆਗੂਆਂ ਨੂੰ ਨਜਿੱਠਣੇ ਚਾਹੀਦੇ ਆ, ਉਹਨਾਂ ਨੂੰ ਸਿਆਸਤ ਤੋਂ ਕਿਨਾਰਾ ਕਰਕੇ ਜੋ ਸਹੀ ਰੂਪ ਹੈ ਉਹ ਪੰਥ ਦੇ ਸਾਹਮਣੇ ਰੱਖਣਾ ਚਾਹੀਦਾ। ਅਸੀਂ ਸਤਿਕਾਰ ਕਰਦੇ ਹਾਂ ਸਾਰੀਆਂ ਪੰਥ ਦੀਆਂ ਸੰਸਥਾਵਾਂ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਅਹੁਦੇਦਾਰਾਂ ਦਾ, ਜਥੇਦਾਰਾਂ ਦਾ, ਸੇਵਾਦਾਰਾਂ ਦਾ, ਸ਼ਰਧਾ ਨਾਲ ਸੀਸ ਝੁਕਾਉਂਦੇ ਸਭ ਦੇ ਚਰਨਾਂ 'ਚ ਜਿਹੜੇ ਗੁਰੂ ਕੇ ਸੇਵਾਦਾਰ ਹੈ, ਅਹੁਦੇਦਾਰ ਹੈ ਡਿਊਟੀਆਂ 'ਤੇ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਰਜ਼ਾਦਾ ਵਿੱਚ ਲਿਖਿਆ ਹੋਵੇ ਕਿ ਜਥੇਦਾਰ ਅਕਾਲ ਤਖ਼ਤ ਸਿਰਫ ਇੱਕ ਸਾਡਾ ਮੁਲਾਜ਼ਮ ਹੈ, ਪਰ ਅਸੀਂ ਤਾਂ ਅਕਾਲ ਤਖ਼ਤ ਸਾਹਿਬ ਦੇ ਸਨਮਾਨ ਵਿੱਚ ਜਥੇਦਾਰ ਦਾ ਵੀ ਸਨਮਾਨ ਕਰਦੇ, ਸਤਿਕਾਰ ਕਰਦੇ ਹਾਂ ਕਿ ਉੱਥੇ ਮੁੱਖ ਸੇਵਾਦਾਰ ਹੈ। ਪਰ ਜਿਸ ਵੇਲੇ ਗੁਰਮੁਖ ਪਿਆਰੇ ਉਹ ਫੈਸਲੇ ਸਿਆਸਤ ਅਨੁਸਾਰ ਆਉਂਦੇ ਆ, ਨਿੱਜੀ ਹਿੱਤਾਂ ਅਨੁਸਾਰ, ਸਵਾਰਥਾਂ ਅਨੁਸਾਰ ਆਉਂਦੇ, ਮਨ ਦੁਖੀ ਹੁੰਦਾ। ਪਿਛਲੇ ਦਿਨੀ ਤੁਹਾਡੇ ਸਾਹਮਣੇ ਵਰਤਾਰਾ ਵਰਤਿਆ ਜਦੋਂ ਇੱਕ ਡੇਰੇ ਵੱਲੋਂ ਵੜੈਚ ਪੱਤੀ ਦਾ ਗੁਰਦੁਆਰਾ ਸਾਹਿਬ ਢਾਹ ਕੇ ਡੇਰੇ 'ਚ ਮਿਲਾ ਲਿਆ। ਇੱਕ ਗੁਰਦੁਆਰਾ ਸਾਹਿਬ ਢਾਉਣ ਦੀ ਤਿਆਰੀ ਸੀ, ਪੰਥਕ ਜਥੇਬੰਦੀਆਂ ਨੇ ਹਾ ਦਾ ਨਾਅਰਾ ਮਾਰਿਆ ਅਤੇ ਫੈਸਲਾ ਪੰਥਕ ਜਥੇਬੰਦੀਆਂ ਦੇ ਖਿਲਾਫ ਆਇਆ। ਸ਼ਰਾਰਤੀ ਆਖਿਆ ਗਿਆ ਪੰਥ ਦਰਦੀਆਂ ਨੂੰ ਔਰ ਡੇਰੇਦਾਰਾਂ ਨੂੰ, ਸਿਆਸੀ ਦਬਾਅ ਹੇਠ ਕਲੀਨ ਚਿੱਟ ਦਿੱਤੀ ਗਈ। ਪੰਥ ਨੇ ਜਾਰੀ ਰੱਖਿਆ ਕਾਰਜ, ਅਸੀਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ, ਸ੍ਰੀ ਅਕਾਲ ਤਖ਼ਤ ਸਾਹਿਬ ਸੇਵਕ ਜਥਾ ਹੀ ਬਣਾ ਦਿੱਤਾ ਪੰਥਕ ਜਥੇਬੰਦੀਆਂ ਨੇ। ਔਰ ਵੱਖ ਵੱਖ ਮਸਲੇ ਲਿਜਾਣ 'ਤੇ ਜਦੋਂ ਜਥੇਦਾਰ ਸਾਹਿਬ ਕੋਲ ਕੋਈ ਸਦੀਵੀ ਹੱਲ ਰਿਜ਼ਲਟ ਨਹੀਂ ਮਿਲਿਆ ਪੰਥ ਦੇ ਭਲੇ ਲਈ, ਤਾਂ ਇੱਕ ਫੈਸਲਾ ਲਿਆ ਗਿਆ ਕਿ ਅਸੀਂ ਕੋਈ ਵੀ ਪੰਥਕ ਫੈਸਲਾ ਜਥੇਦਾਰ ਸਾਹਿਬ ਕੋਲ ਲੈ ਕੇ ਨਹੀਂ ਜਾਣਾ, ਕਿਉਂਕਿ ਜਥੇਦਾਰ ਸਾਹਿਬ ਸਾਨੂੰ ਰਿਜ਼ਲਟ ਨਹੀਂ ਦਿੰਦੇ। ਇਹਦੇ ਵਿੱਚ ਕੋਈ ਜਥੇਦਾਰ ਦਾ ਬਾਈਕਾਟ ਨਹੀਂ ਕੀਤਾ, ਮੀਡੀਏ ਦੀ ਆਪਣੀ ਭਾਸ਼ਾ ਹੁੰਦੀ ਹੈ, ਮੀਡੀਏ ਨੇ ਬਾਈਕਾਟ ਲਫ਼ਜ਼ ਵਰਤ ਦਿੱਤਾ। ਅਸੀਂ ਇਹ ਨਹੀਂ ਕਿਹਾ ਕਿ ਅਸੀਂ ਉਹਨਾਂ ਨਾਲ ਫਤਿਹ ਦੀ ਸਾਂਝ ਨਹੀਂ ਕਰਨੀ, ਅਸੀਂ ਖੁਸ਼ੀ ਗਮੀ 'ਚ ਉਹ ਮਸਲਾ ਲੈ ਕੇ ਗਏ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰ ਕੀ ਪੌੜੀ ਹਰਿਦੁਆਰ ਦਾ ਮਸਲਾ ਲੈ ਕੇ ਗਏ, ਰਿਜ਼ਲਟ ਅੱਜ ਤੱਕ ਕੋਈ ਨਹੀਂ ਹੈ, ਰਿਜ਼ਲਟ ਕੋਈ ਨਹੀਂ ਮਿਲਿਆ। ਢਾਏ ਗਏ ਗੁਰਦੁਆਰਿਆਂ ਦਾ ਕਿ ਅਸੀਂ ਤਾਂ ਹਰ ਕੀ ਪੌੜੀ ਹਰਿਦੁਆਰ ਉੱਤਰਾਖੰਡ ਜਾ ਕੇ ਗੁਰੂ ਬਾਬੇ ਦਾ ਸਥਾਨ ਬਣਾਉਣ ਦੀਆਂ ਗੱਲਾਂ ਕਰ ਰਹੇ, ਸੰਘਰਸ਼ ਕਰ ਰਹੇ ਹਾਂ, ਦਿਨ ਰਾਤ ਇੱਕ ਕੀਤਾ ਹੋਇਆ, ਪਰ ਸਾਡੇ ਪੰਜਾਬ ਦੀ ਧਰਤੀ 'ਤੇ ਹੀ ਸਾਡੇ ਗੁਰਦੁਆਰਾ ਸਾਹਿਬ ਢਾਏ ਜਾਣ, ਇਹ ਕਿਵੇਂ ਬਰਦਾਸ਼ਤ ਕਰਾਂਗੇ? ਅਸੀਂ ਹਰ ਕੀ ਪੌੜੀ ਹਰਿਦੁਆਰ ਜਾ ਕੇ ਗੁਰਦੁਆਰਾ ਗਿਆਨ ਗੋਦੜੀ ਦੀ ਗੱਲ ਕਰਾਂਗੇ ਅਤੇ ਜਵਾਬ ਮਿਲੇਗਾ ਉੱਥੋਂ ਦਾ ਸਾਨੂੰ ਕਿ ਭਾਈ ਤੁਸੀਂ ਹਰ ਕੀ ਪੌੜੀ ਹਰਿਦੁਆਰ ਆ ਕੇ ਗਿਆਨ ਗੋਦੜੀ ਬਣਾਉਣ ਦੀ ਗੱਲ ਕਰਦੇ ਹੋ? ਪਹਿਲਾਂ ਪੰਜਾਬ ਵਿੱਚ ਢਾਏ ਗਏ ਗੁਰਦੁਆਰਿਆਂ ਨੂੰ ਤਾਂ ਬਣਾ ਲਓ, ਪਹਿਲਾਂ ਉੱਥੇ ਦੇ ਗੁਰਦੁਆਰਿਆਂ ਦੀਆਂ ਇਮਾਰਤਾਂ 'ਤੇ ਉਸਾਰ ਲਓ, ਸਾਨੂੰ ਇਹ ਫੈਸਲਾ ਮਿਲੇਗਾ। ਬੜਾ ਸੰਘਰਸ਼ ਕੀਤਾ ਗੁਰਮੁਖ ਪਿਆਰੇ, ਉਹ ਦਿੱਲੀ ਆਏ, ਦੇਹਰਾਦੂਨ ਗਏ, ਵੱਖ ਵੱਖ ਥਾਵਾਂ 'ਤੇ ਸੰਘਰਸ਼, ਰਿਜ਼ਲਟ ਅੱਜ ਤੱਕ ਸਾਡੇ ਸਾਹਮਣੇ ਨਹੀਂ। ਸਾਰਾ ਮਸਲਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੌਂਪ ਦਿੱਤਾ, ਰਿਜ਼ਲਟ ਕੋਈ ਨਹੀਂ। ਸਰਕਾਰ ਬਦਲੀ ਉੱਤਰਾਖੰਡ 'ਚ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹੁੰਚ ਕੀਤੀ, ਅਖਬਾਰਾਂ 'ਚ ਪੜ੍ਹਿਆ, ਮੇਰੀ ਮੀਟਿੰਗ ਵੀ ਹੋਈ, ਮੈਂ ਪੁੱਛਿਆ ਵੀ, ਅਤੇ ਉਹਨਾਂ ਨੇ ਗੁਰਮੁਖ ਪਿਆਰਿਓ ਦੱਸਿਆ ਕਿ ਸਰਕਾਰ ਸੰਗਤਾਂ ਦੇ, ਸਿੱਖਾਂ ਦੀਆਂ ਭਾਵਨਾਵਾਂ ਦੇ ਸਾਹਮਣੇ ਇਸ ਗੱਲ ਲਈ ਐਗਰੀ ਰਾਜ਼ੀ ਹੋ ਰਹੀ ਹੈ ਕਿ ਗੁਰੂ ਬਾਬੇ ਦੀ ਜਗ੍ਹਾ ਜਿਹੜੀ ਜਿੱਥੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਰੈਵੀਨਿਊ ਰਿਕਾਰਡ ਦੇ ਅੰਦਰ, ਸਰਕਾਰੀ ਰਿਕਾਰਡ 'ਚ, ਜਿੱਥੇ 1984 ਜਾਂ 78 ਤੋਂ ਪਹਿਲਾਂ ਗੁਰੂ ਬਾਬੇ ਦਾ ਸਥਾਨ ਸੀ, ਉਹ ਜਗ੍ਹਾ ਜਿਹੜੀ ਉਹ ਸਿੱਖਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ, ਕਿਉਂਕਿ ਉਹ ਗੁਰੂ ਬਾਬੇ ਦਾ ਸਥਾਨ ਸਭ ਦਾ ਸਾਂਝਾ, ਗੁਰੂ ਬਾਬੇ ਦਾ ਉਪਦੇਸ਼ ਸਭ ਨੂੰ ਸਾਂਝਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਕੋਈ ਆਵੇ ਹਿੰਦੂ ਮੁਸਲਮਾਨ ਸਿੱਖ ਈਸਾਈ, ਕੋਈ ਉੱਚ ਨੀਚਤਾ, ਕੋਈ ਭੇਦਭਾਵ ਨਹੀਂ, ਉਹ ਗੁਰੂ ਬਾਬੇ ਦਾ ਸਥਾਨ ਬਣੇਗਾ। ਅਤੇ ਮੈਂ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਵਿੰਦਰ ਸਿੰਘ ਸਰਨਾ, ਸਰਦਾਰ ਪਰਮਜੀਤ ਸਿੰਘ ਸਰਨਾ ਨਾਲ ਬਚਨ ਹੋਇਆ, ਮੈਂ ਕਿਹਾ ਤੁਸੀਂ ਪੰਥ ਨੂੰ ਲੈ ਕੇ ਜਗ੍ਹਾ ਦੇ ਦਿਓ, ਅਸੀਂ ਤਾਂ ਤੁਹਾਡੀ ਸ਼ਲਾਘਾ ਕਰਦੇ ਹਾਂ। ਜੇ ਤੁਸੀਂ ਆਪਣੇ ਅਸਰ ਰਸੂਖ ਨੂੰ ਵਰਤ ਕੇ ਗੁਰੂ ਬਾਬੇ ਦੇ ਅਸਥਾਨ ਨੂੰ ਆਜ਼ਾਦ ਕਰਾ ਦਿਓ, ਪੰਥ ਸ਼ਲਾਘਾ ਕਰੇਗਾ, ਪੰਥ 'ਚ ਸਨਮਾਨ ਹੋਵੇਗਾ। ਅਸੀਂ ਤਾਂ SDPC ਨੂੰ ਵੀ ਕਿਹਾ, ਜਥੇਦਾਰ ਸਾਹਿਬਾਨਾਂ ਨੂੰ ਵੀ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਜਗ੍ਹਾ ਆਜ਼ਾਦ ਕਰਾਈ ਜਾਵੇ, ਪਰ ਕੋਈ ਸਾਰਥਕ ਰਿਜ਼ਲਟ ਸਾਹਮਣੇ ਨਹੀਂ ਆਇਆ। ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਾਡੀ ਮੁਲਾਕਾਤ ਉੱਥੇ ਦੇ ਚੀਫ ਮਿਨਿਸਟਰ ਨਾਲ ਹੋਈ ਹੈ, ਅਸੀਂ ਸ਼ਲਾਘਾ, ਸਾਨੂੰ ਖੁਸ਼ੀ ਹੋਈ ਕਿ ਚਲੋ ਕੋਈ ਤਾਂ ਤੁਰਿਆ ਇਸ ਗੱਲ ਨੂੰ, ਕਿਉਂਕਿ ਅਸੀਂ ਤਾਂ ਸੰਘਰਸ਼ ਕਰ ਸਕਦੇ ਹਾਂ, ਅਸੀਂ ਤਾਂ ਮੁਜ਼ਾਹਰੇ ਕੱਢ ਸਕਦੇ ਹਾਂ, ਆਵਾਜ਼ ਕਾਨੂੰਨੀ ਹੱਕਾਂ 'ਚ ਬੁਲੰਦ ਕਰ ਸਕਦੇ ਹਾਂ, ਪਰ ਜੋ ਸਰਕਾਰੀ ਦਰਬਾਰੇ ਬਾਤ ਕਰਨੀ ਆ ਉਹ ਤਾਂ ਸਾਡੀ ਕੌਮ ਦੇ ਅਹੁਦੇਦਾਰਾਂ ਨੇ, ਆਗੂਆਂ ਨੇ, ਅਤੇ ਉਹ ਬਾਤ ਹੋਵੇ ਤਾਂ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਆਜ਼ਾਦ ਹੋਵੇ, ਗੁਰਧਾਮ ਗੁਰੂ ਗ੍ਰੰਥ ਪੰਥ ਦੀ ਗੁਰਮੁਖ ਪਿਆਰਿਓ ਮਾਣ ਸਨਮਾਨ ਦੀ ਗੱਲ, ਜਥੇਦਾਰ ਸਾਹਿਬਾਨਾਂ ਕੋਲ ਲੈ ਕੇ ਗਏ, ਰਿਜ਼ਲਟ ਨਹੀਂ ਮਿਲਿਆ, ਇਸ ਕਾਰਨ ਕਰਕੇ ਪੰਥਕ ਮੁੱਦੇ ਲਿਜਾਣ ਤੋਂ ਗੁਰੇਜ਼ ਕਰ ਲਿਆ। ਪਰ ਜੇ ਕੋਈ ਕਹੇ ਕਿ ਅਸੀਂ ਬਾਈਕਾਟ ਖੁਸ਼ੀ ਗਮੀ ਦੀ ਗੱਲ ਜਾਂ ਅਸੀਂ ਨੇ, ਅਸੀਂ ਸਤਿਕਾਰ ਕਰਦੇ ਹਾਂ, ਦਿਲੋਂ ਸਤਿਕਾਰ ਕਰਦੇ ਗੁਰੂ ਨਾਨਕ ਦੇ, ਸਿੱਖ ਦਾ, ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਦਾ, ਅਹੁਦੇਦਾਰਾਂ ਦਾ ਸਨਮਾਨ ਕਰਦੇ ਹਾਂ, ਪਰ ਸਾਨੂੰ ਰਿਜ਼ਲਟ ਚਾਹੀਦਾ, ਕੌਮ ਦੇ ਭਲੇ ਦੀ ਗੱਲ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋ ਰਿਹਾ, ਥਾਂ ਪੁਰ ਥਾਂ 'ਤੇ ਬੇਅਦਬੀ ਦੀ ਕੋਸ਼, ਕਈ ਜਗ੍ਹਾ ਪੱਤਰੇ ਖੰਡਿਤ, ਕਈ ਜਗ੍ਹਾ ਅਗਨ ਭੇਟ ਹੈ, ਅਤੇ ਫਿਰ ਗੁਰਮੁਖ ਪਿਆਰਿਓ ਜਦੋਂ ਇਨਸਾਫ ਨਹੀਂ ਮਿਲਦਾ, ਕੌਮ ਦੀ ਜਵਾਨੀ ਕਾਨੂੰਨ ਨੂੰ ਹੱਥਾਂ ਵਿੱਚ ਲੈ ਕੇ ਜਦੋਂ ਕੋਈ ਕਾਰਵਾਈ ਕਰ ਦਿੰਦੀ ਆ ਖਾਲਸਾਈ ਸਿਧਾਂਤਾਂ ਅਨੁਸਾਰ, ਫਿਰ ਸਾਡੇ ਅਹੁਦੇਦਾਰ ਹੀ ਕਹਿੰਦੇ ਕਾਨੂੰਨ ਨੂੰ ਹੱਥਾਂ ਵਿੱਚ ਨਹੀਂ ਲੈਣਾ ਚਾਹੀਦਾ। ਜਦੋਂ ਰਿਜ਼ਲਟ ਨਹੀਂ ਮਿਲਦਾ, ਬਗਾਵਤ ਜਨਮ ਲੈਂਦੀ, ਇਨਕਲਾਬ ਜਨਮ ਲੈਂਦਾ। ਅਸੀਂ ਉਹਨਾਂ ਯੋਧਿਆਂ ਦਾ ਸਨਮਾਨ ਕਰਦੇ ਹਾਂ ਜਿਹੜੇ ਕੌਮ ਦੀਆਂ ਭਾਵਨਾਵਾਂ ਨਾਲ, ਗੁਰੂ ਗ੍ਰੰਥ ਪੰਥ ਦੇ ਮਾਣ ਸਨਮਾਨ ਨਾਲ ਖੜ੍ਹੇ ਆ, ਪਰ ਜਦੋਂ ਸਾਡੇ ਅਹੁਦੇਦਾਰ ਹੀ ਕਹਿੰਦੇ ਆ ਕਿ ਕਾਨੂੰਨ ਹੱਥਾਂ ਵਿੱਚ ਨਹੀਂ ਲੈਣਾ ਚਾਹੀਦਾ, ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਕਾਨੂੰਨ ਤੋਂ ਇਨਸਾਫ ਮਿਲਣਾ ਚਾਹੀਦਾ। ਜਦੋਂ ਇਨਸਾਫ ਨਹੀਂ ਮਿਲਦਾ, ਬਗਾਵਤਾਂ ਜਨਮ ਲੈਂਦੀਆਂ ਨੇ। ਜਦੋਂ ਵਿਤਕਰਾ ਹੁੰਦਾ ਸਾਡੇ ਨਾਲ ਇਨਸਾਫ, 84 ਦੇ ਕਤਲੇਆਮ ਦਾ ਇਨਸਾਫ ਅੱਜ ਤੱਕ ਨਹੀਂ, ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ, ਇਨਸਾਫ ਅੱਜ ਤੱਕ ਨਹੀਂ, ਕਾਤਲਾਂ ਨੂੰ ਕੋਈ ਸਜ਼ਾ ਨਹੀਂ ਹੈ, ਅਦਾਲਤਾਂ ਸੌਂ ਗਈਆਂ ਨੇ। ਭਾਈ ਦਰਸ਼ਨ ਸਿੰਘ ਲੋਹਾਰਾ ਦੀ ਸ਼ਹਾਦਤ ਦਾ ਕੋਈ ਇਨਸਾਫ ਨਹੀਂ, ਅਦਾਲਤਾਂ ਸੌਂ ਗਈਆਂ ਨੇ, ਫਾਂਸੀਆਂ ਦੇ ਤਖ਼ਤੇ 'ਤੇ ਖੜ੍ਹੇ ਆ, ਸਾਡੇ ਸਿੱਖ ਉਮਰ ਕੈਦਾਂ ਭੋਗ ਲਈਆਂ, ਦੋਹਰੀਆਂ ਸਜ਼ਾਵਾਂ ਨੇ, ਉਹਨਾਂ ਦੀ ਰਿਹਾਈ ਨਹੀਂ ਆ, ਉਹਨਾਂ ਦੇ ਮਨੁੱਖੀ ਹੱਕ, ਉਹਨਾਂ ਨੂੰ ਆਪਣੀ ਜਿਹੜੀ ਪੈਰੋਲ ਮਿਲਦੀ ਛੁੱਟੀ ਉਹ ਵੀ ਨਹੀਂ, ਅਤੇ ਇਨਸਾਫ ਕਿੱਥੇ ਹੈ, ਇਨਸਾਫ ਕਿਉਂ ਨਹੀਂ ਹੈ? ਅਤੇ ਜਦੋਂ ਇਨਸਾਫ ਨਹੀਂ ਹੈ ਫਿਰ ਬਗਾਵਤਾਂ ਜਨਮ ਲੈਂਦੀਆਂ ਨੇ। ਫਿਰ ਐਸਾ ਵੀ ਕਹਿਣਾ ਪੈਂਦਾ, ਪ੍ਰਸਿੱਧ ਸਿੱਖ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ, ਜਿਨ੍ਹਾਂ ਨੇ ਦੁਨੀਆ ਭਰ ਅੰਦਰ ਕਥਾ ਦਾ ਪ੍ਰਵਾਹ ਚਲਾਇਆ, ਗੁਰਮੁਖ ਪਿਆਰੇ ਉਹ ਵੀ ਪੜ੍ਹਿਆ ਕਰਦੇ ਸੀ ਉਸ ਸ਼ਾਇਰ ਅਲਾਮਾ ਇਕਬਾਲ ਦੇ ਬੋਲ, ਜਿਹਨੇ ਕਦੇ ਗੁਰਮੁਖ ਪਿਆਰੇ ਉਚਾਰਿਆ ਸੀ, ਲਿਖਿਆ ਸੀ, ਜਿਸ ਨੇ ਕਹਿ ਦਿੱਤਾ ਸੀ ਕਿ ਹਿੰਦੁਸਤਾਂ ਹਮਾਰ ਸਾਰੇ ਜਹਾਂ ਸੇ ਅੱਸਾ ਹਿੰਦੁਸਤਾਂ ਹਮਾਰਾ, ਹਮ ਬੁਲਬੁਲੇ ਹੈ ਇਸ ਕੀ ਜੇ ਗੁਲਸਤਾਂ ਹਮਾਰਾ। ਪਰ ਜਦੋਂ ਇੱਥੇ ਰਹਿੰਦਿਆਂ ਉਹਨੂੰ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ, ਜਲਾਲਤ ਦਾ ਸ਼ਿਕਾਰ ਹੋਣਾ ਪਿਆ, ਅਤੇ ਉਸੇ ਅਲਾਮਾ ਇਕਬਾਲ ਦੇ ਇਨਕਲਾਬੀ ਬੋਲ ਸਨ, ਉਹ ਕਹਿੰਦਾ ਮੁਦਤੇ ਹੋ ਗਈ ਹੈ ਰੰਜੋ ਗਮ ਸਹਿਤੇ ਹੋਵੇ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੋਵੇ। ਉਹਨੂੰ ਮਜ਼ਬੂਰ ਹੋ ਕੇ ਕਹਿਣਾ ਪੈ ਗਿਆ, ਜਿਹਨੇ ਕਦੇ ਕਿਹਾ ਸੀ ਸਾਰੇ ਜਹਾਂ ਸੇ ਅੱਸਾ, ਜਦੋਂ ਇਨਸਾਫ ਨਹੀਂ ਮਿਲਦਾ ਫਿਰ ਐਸਾ ਵਰਤਾਰਾ ਵਰਤਦਾ। ਸਾਨੂੰ ਇਨਸਾਫ ਦੀ ਲੋੜ ਹੈ, ਅਸੀਂ ਇਨਸਾਫ ਚਾਹੁੰਦੇ ਹਾਂ, ਪਰ ਸਾਡੇ ਨਾਲ ਆਏ ਦਿਨ ਵਿਤਕਰੇ, ਗੁਰਮੁਖ ਪਿਆਰਿਓ, ਗੁਰੂ ਗ੍ਰੰਥ ਪੰਥ ਦੀ ਬੇਅਦਬੀ, ਅਪਮਾਨ, ਪਖੰਡੀ ਲੋਕਾਂ ਵੱਲੋਂ ਸਾਰੇ ਧਰਮਾਂ ਦਾ ਨਿਰਾਦਰ ਕੀਤਾ ਜਾ ਰਿਹਾ, ਆਪਣੀਆਂ ਅਖੌਤੀ ਸੰਸਥਾਵਾਂ ਬਣਾ ਕੇ ਸਮੂਹ ਧਰਮਾਂ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਮੁਕਤਸਰ ਸਾਹਿਬ ਦੀ ਧਰਤੀ 'ਤੇ ਆਏ ਇੱਕ ਦੋ ਦਿਨਾਂ ਦੇ ਅੰਦਰ ਕਥਾ ਕੀਰਤਨ ਦਰਬਾਰ ਦੇ ਨਾਂ 'ਤੇ ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਨਵਯੁੱਗ ਯੂਥ ਕਲੱਬ, ਇੱਕ ਡੇਰੇਦਾਰ ਨੇ ਵੇਖਿਆ ਕਿ ਮੇਰੀਆਂ ਸਰਗਰਮੀਆਂ ਸਿੱਖ ਸੰਗਤਾਂ 'ਚ ਚੱਲ ਨਹੀਂ ਰਹੀਆਂ, ਜਦੋਂ ਸਿੱਧੇ ਤੌਰ 'ਤੇ ਮੇਰੀ ਸੰਸਥਾ ਦਾ ਨਾਂ ਆ ਜਾਂਦਾ, ਦਿਵੇ ਜੋਤ ਜਾਗਰਤੀ ਸੰਸਥਾ ਨੂਰ ਮਹਿਲ, ਅਤੇ ਉਸ ਵੇਲੇ ਸੰਗਤਾਂ ਵਿਰੋਧ ਵਿੱਚ ਖੜ੍ਹ ਜਾਂਦੀਆਂ ਨੇ ਸਿੱਖ ਸੰਗਤਾਂ, ਅਤੇ ਉਹਨਾਂ ਨੇ ਇੱਕ ਕੰਮ ਹੋਰ ਚਲਾ ਲਿਆ, ਉਹਨਾਂ ਨੇ ਨਾਂ ਬਦਲ ਕੇ ਨਵਯੁੱਗ ਯੂਥ ਕਲੱਬ, ਉਸ ਬੈਨਰ ਹੇਠ ਸਿੱਖ ਸੰਗਤਾਂ ਨੂੰ ਗੁੰਮਰਾਹ ਕੇ ਅਸੀਂ ਕੀਰਤਨ ਦਰਬਾਰ ਕਰਵਾ ਰਹੇ ਹਾਂ। ਇੱਕ ਕਾਰਡ ਮੇਰੇ ਕੋਲ ਵੀ ਈਮੇਲ 'ਤੇ ਪਹੁੰਚਿਆ, ਅਤੇ ਮੈਂ ਫੋਨ ਕਰ ਲਿਆ, ਮੈਂ ਕਿਹਾ ਭਾਈ ਮੈਨੂੰ ਦੱਸਿਓ ਇਹ ਕਥਾ ਕੀਰਤਨ ਦਰਬਾਰ ਕਿਸ ਮਰਯਾਦਾ ਅਨੁਸਾਰ ਹੋ ਰਿਹਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਵੇਗਾ? ਕਹਿਣ ਲੱਗੇ ਨਹੀਂ ਜੀ, ਉੱਥੇ ਤਾਂ ਕੋਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਣਾ। ਮੈਂ ਕਿਹਾ ਕਿ ਹਿੰਦੂ ਧਰਮ ਦਾ ਕਥਾ ਕੀਰਤਨ ਦਰਬਾਰ? ਕਹਿੰਦੇ ਨਹੀਂ ਜੀ, ਹਿੰਦੂ ਧਰਮ ਦਾ ਵੀ ਕੀਰਤਨ ਦਰਬਾਰ ਨਹੀਂ ਹੈ। ਅਤੇ ਫਿਰ ਮੈਂ ਕਿਹਾ ਵੀ ਉੱਥੇ ਪ੍ਰਕਾਸ਼ ਕਾਹਦਾ ਕਰਨਾ ਕਿਸ ਤਰ੍ਹਾਂ? ਕਹਿੰਦੇ ਜੀ ਉੱਥੇ ਤਾਂ ਸਾਡੇ ਬਾਬੇ ਹੀ ਪ੍ਰਕਾਸ਼ ਹੋਣਗੇ, ਸਟੇਜ 'ਤੇ ਤਾਂ ਸਾਡੇ ਬਾਬੇ ਹੀ ਪ੍ਰਕਾਸ਼ ਹੋਣਗੇ, ਹੋਰ ਕੋਈ ਪ੍ਰਕਾਸ਼ ਨਹੀਂ। ਅਤੇ ਗੁੰਮਰਾਹ ਸਿੱਖ ਸੰਗਤਾਂ ਨੂੰ, ਕਈ ਸਿੱਖਾਂ ਦੇ ਵੀ ਮੈਨੂੰ ਫੋਨ ਆਏ, ਉਹ ਕਹਿੰਦੇ ਜੀ ਅਸੀਂ ਤਾਂ ਆਪਣੀ ਦਿੱਤੀ ਹੋਈ ਸੇਵਾ ਵੀ ਵਾਪਸ ਕਰਵਾ ਲਈ ਜਦੋਂ ਸਾਨੂੰ ਪਤਾ ਲੱਗਿਆ ਸੱਚਾਈ ਕੀ ਹੈ।
ਯੂਥ ਕਲੱਬ ਨੇ ਨੌਜਵਾਨ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੇ ਉਪਰਾਲੇ ਕਰਨ, ਪਤਿਤ ਪੁਣੇ ਤੋਂ ਦੂਰ ਕਰਨ ਦੇ ਉਪਰਾਲੇ ਕਰਨ, ਸਮਾਜ ਨੂੰ ਸੁਹਾਵਣਾ ਬਣਾਉਣ ਲਈ, ਦੇਸ਼ ਨੂੰ ਸੁਹਾਵਣਾ ਬਣਾਉਣ ਲਈ ਉਪਰਾਲੇ ਕਰਨ। ਪਰ ਕਿਸੇ ਧਰਮ ਦੇ ਅੰਦਰ ਪੈਖਣ, ਕੋਈ ਡੇਰਾ ਆਪਣਾ ਪ੍ਰਚਾਰ ਕਰੇ, ਸਾਨੂੰ ਕੋਈ ਵਿਰੋਧ ਨਹੀਂ। ਕੋਈ ਧਰਮ ਆਪਣੇ ਧਰਮ ਦੀ ਗੱਲ ਕਰੇ, ਅਸੀਂ ਆਪਣੇ ਧਰਮ ਦਾ ਸਤਿਕਾਰ ਕਰਦੇ ਹਾਂ, ਮੰਨਦੇ ਹਾਂ ਧਰਮ ਵਿੱਚ ਪਰਪੱਕਤਾ, ਦੂਜੇ ਧਰਮਾਂ ਦਾ ਸਤਿਕਾਰ। ਪਰ ਕੋਈ ਸਾਡੇ ਧਰਮ 'ਚ ਕੁਛ ਭੈਠ ਕਰੇ, ਬਹਿਰੂਪੀਆ ਬਣ ਕੇ, ਉਹਨੂੰ ਅਸੀਂ ਬਰਦਾਸ਼ਤ ਨਹੀਂ ਕਰਦੇ। ਆਓ, ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਂ ਵਿਸਤਾਰ ਵਿੱਚ ਜਾਵਾਂ। ਸਾਨੂੰ ਗੁਰਮੁਖ ਪਿਆਰਿਓ ਦੁਬਧਾਵਾਂ ਖਤਮ ਕਰਕੇ ਏਕਤਾ ਦੀ ਲੜੀ ਵਿੱਚ ਪਰੋ ਕੇ ਗੁਰੂ ਗ੍ਰੰਥ ਪੰਥ ਨੂੰ ਸਮਰਪਿਤ ਹੋਣਾ ਚਾਹੀਦਾ, ਜਿਹਦੇ ਨਾਲ ਖਾਲਸੇ ਕੇ ਬੋਲ ਬਾਲੇ, ਪੰਥ ਦੀ ਚੜ੍ਹਦੀ ਕਲਾ ਹੋਣੀ ਹੈ। ਸਾਨੂੰ ਗੁਰਮੁਖ ਪਿਆਰਿਓ ਸ਼ਰਧਾ ਭਾਵਨਾ ਗੁਰੂ ਪ੍ਰਤੀ, ਜੇ ਕਿਤੇ ਸਾਨੂੰ ਜਿਹੜੀ ਧਾਰਨਾ ਅਸੀਂ ਮੰਨ ਰਹੇ ਛੱਡਣੀ ਵੀ ਪੈਂਦੀ ਆ ਗੁਰਮਰਯਾਦਾ ਅਨੁਸਾਰ, ਤਾਂ ਸਾਨੂੰ ਦਿੱਕਤ ਨਹੀਂ ਹੋਣੀ ਚਾਹੀਦੀ। ਜੋ ਪੰਥ ਦਾ ਫੈਸਲਾ, ਗੁਰੂ ਦਾ ਫੈਸਲਾ ਜਾਣ ਕੇ ਸਾਨੂੰ ਆਪਣੀਆਂ ਧਾਰਨਾਵਾਂ ਨੂੰ ਪਛਾਂ, ਆਪਣੀਆਂ ਆਪਣੀਆਂ ਮਰਯਾਦਾਵਾਂ ਛੱਡ ਕੇ ਸਾਨੂੰ ਗੁਰੂ ਦੀ ਮਰਯਾਦਾ ਮੰਨ ਲੈਣੀ ਚਾਹੀਦੀ ਹੈ। ਗੁਰੂ ਦੀ ਮਰਯਾਦਾ, ਗੁਰੂ ਦਾ ਹੁਕਮ, ਤਾਂ ਹੀ ਅਸੀਂ ਗੁਰਮੁਖ ਪਿਆਰਿਓ ਜੀਵਨ ਸਫਲ ਹੋ ਸਕਦਾ, ਮਨੁੱਖਾ ਜਨਮ ਸਫਲ ਹੋ ਸਕਦਾ, ਕੌਮ ਦੀ ਧਰਮ ਦੀ ਚੜ੍ਹਦੀ ਕਲਾ ਹੋ ਸਕਦੀ ਹੈ। ਅਤੇ ਅਜਸੂ ਦੇ ਮਹੀਨੇ ਦੁਆਰਾ ਵੀ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ ਕਿ ਭਾਈ, ਉਹ ਵਾਹਿਗੁਰੂ ਦਾ ਮਿਲਾਪ, ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ ਬੰਦਗੀ ਕੀਤੀ, ਵਾਹਿਗੁਰੂ ਦੇ ਨਾਲ ਜੁੜ ਗਈਆਂ, ਉਹਨਾਂ ਨੇ ਵੇਖ ਲਿਆ ਕਿ ਵਾਹਿਗੁਰੂ ਤੋਂ ਬਿਨਾਂ ਦੂਜੀ ਜਗ੍ਹਾ ਕੋਈ ਨਹੀਂ, ਉਹਨਾਂ ਪਤੀ ਪਰਮੇਸ਼ਰ ਨੂੰ ਪਾ ਕੇ ਆਪਣੇ ਜੀਵਨ ਨੂੰ ਸਫਲਾ ਕਰ ਲਿਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਚਾਰ ਰਹੇ ਹਨ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੈ ਮਾਏ। ਜੀਵ ਰੂਪ ਇਸਤਰੀ ਕਹਿੰਦੀ, ਹੇ ਮਾਂ, ਸਤਿਗੁਰ ਸੱਚੇ ਪਾਤਸ਼ਾਹ ਦੀ ਮੇਰੇ 'ਤੇ ਕਿਰਪਾ ਹੋ ਜਾਵੇ, ਮੇਰੇ ਪ੍ਰੇਮ ਵਿੱਚ ਪ੍ਰੇਮ ਦਾ ਉਮਾੜਾ ਮੇਰੇ ਮਨ ਵਿੱਚ। ਅਸੂ ਦਾ ਮਹੀਨਾ ਮਨੁੱਖਾ ਜਨਮ ਦਾ ਵੀ ਵਾਚਕ ਹੈ, ਜਿਨ੍ਹਾਂ ਨੇ ਅਸੂ ਦੇ ਮਹੀਨੇ ਜੀਵ ਰੂਪ ਇਸਤਰੀਆਂ ਨੇ ਮਨ ਦੇ ਅੰਦਰ ਪ੍ਰੇਮ ਦਾ ਉਸਾਲਾ ਵੱਜਿਆ, ਕਿਉਂ ਮਿਲੀਐ ਹਰ ਜਾਏ, ਕਿਸ ਤਰ੍ਹਾਂ ਮੈਨੂੰ ਹਰੀ ਪਰਮਾਤਮਾ ਪਤੀ ਪਰਮੇਸ਼ਰ ਦਾ ਮੇਲ ਹੋ ਜਾਵੇ, ਮੇਰੇ ਮਨ ਤਨ ਵਿੱਚ ਪਿਆਸ ਲੱਗੀ ਹੋਈ ਹੈ ਵਾਹਿਗੁਰੂ ਦੇ ਪਤੀ ਪਰਮੇਸ਼ਰ ਦੇ ਦਰਸ਼ਨਾਂ ਦੀ, ਘਣੀ ਭਾਵ ਬਹੁਤ ਜ਼ਿਆਦਾ, ਕੋਈ ਆਣ ਮਿਲਾਵੇ ਮਾਏ, ਕੋਈ ਰੱਬ ਦਾ ਪਿਆਰਾ ਆ ਕੇ ਮੈਨੂੰ ਮਿਲਾ ਦੇਵੇ ਮੇਰੇ ਪਤੀ ਪਰਮੇਸ਼ਰ ਦੇ ਨਾਲ, ਮੈਨੂੰ ਪਰਮਾਤਮਾ ਦੇ ਨਾਲ, ਮੇਰੇ ਵਾਹਿਗੁਰੂ ਅੱਲਾ ਖੁਦਾ ਦੇ ਨਾਲ। ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕਹਿ ਲਾਗਾਂ ਪਾਏ। ਜੀਵ ਰੂਪ ਇਸਤਰੀ ਕਹਿੰਦੀ, ਮੈਂ ਸੁਣਿਆ ਕਿ ਸੰਤ, ਰੱਬ ਦੇ ਪਿਆਰੇ ਨਾਮ ਜਪਣ ਵਾਲੇ ਗੁਰਸਿੱਖ ਸਾਧ ਸੰਗਤ, ਜਿੱਥੇ ਜਾਇਆਂ ਜਿਨ੍ਹਾਂ ਦੀ ਸੰਗਤ ਕੀਤੀਆਂ, ਪ੍ਰੇਮ ਵਿੱਚ ਵਾਧਾ ਹੁੰਦਾ, ਪ੍ਰੇਮ ਵਿੱਚ ਵਧਣ 'ਚ ਸਹਾਇਤਾ ਮਿਲਦੀ ਆ। ਮੈਂ ਉਹਨਾਂ ਦੇ ਚਰਨੀ ਵੀ, ਉਹਨਾਂ ਦੀ ਚਰਨ ਧੂੜ ਵੀ, ਦਾਨ ਮਹਿੰਡਾ ਤਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈ ਹੈ, ਮੈਂ ਉਹਨਾਂ ਦੇ ਚਰਨ ਧੂੜ ਨੂੰ ਵੀ ਪ੍ਰਾਪਤ ਕਰਦੇ। ਮੈਨੂੰ ਐਸੇ ਸਤਸੰਗੀਆਂ ਦੀ ਸੰਗਤ ਮਿਲ ਜਾਵੇ, ਐਸੇ ਗੁਰਸਿੱਖਾਂ ਦੀ ਸੰਗਤ ਮਿਲ ਜਾਵੇ ਜਿਹੜੀ ਨਿੱਤ ਅਰਦਾਸ ਕਰਦੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਸੇਈ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕਹਿ ਲਾਗਾਂ ਪਾਏ, ਮੈਂ ਉਹਨਾਂ ਦੀ ਸੰਗਤ, ਉਹਨਾਂ ਦੀ ਚਰਨ ਸ਼ਰਨ, ਜਿਹੜੇ ਮੇਰੇ ਪਤੀ ਪਰਮੇਸ਼ਰ ਨਾਲ ਮਿਲਾਪ ਵਿੱਚ, ਮੇਰੇ ਪ੍ਰੇਮ ਵਿੱਚ ਵਾਧਾ ਕਰਦੇ। ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀਂ ਜਾਏ। ਜਿਨ੍ਹਾਂ ਦੇ ਅੰਦਰ ਐਸੀ ਭਾਵਨਾ ਜਾਂ ਜਿਨ੍ਹਾਂ ਪਤੀ ਪਰਮੇਸ਼ਰ ਦਾ ਮਿਲਾਪ ਕਰ ਲਿਆ, ਉਹਨਾਂ ਵੇਖ ਲਿਆ ਕਿ ਵਿਣ ਪ੍ਰਭ ਕਿਉਂ ਸੁਖ ਪਾਈਐ, ਪ੍ਰਭੂ ਤੋਂ ਬਿਨਾਂ, ਪ੍ਰਭੂ ਦੇ ਮਿਲਾਪ ਤੋਂ ਬਿਨਾਂ, ਪਤੀ ਪਰਮੇਸ਼ਰ ਦੇ ਮਿਲਾਪ ਤੋਂ ਬਿਨਾਂ ਜੀਵਨ ਵਿੱਚ ਸੁੱਖ ਨਹੀਂ। ਲੋਕ ਸੁਖੀਆ ਪਰ ਲੋਕ ਸੁਹੇਲਾ ਨਹੀਂ ਹੋਣਾ, ਅਤੇ ਦੂਜੀ ਨਾਹੀਂ ਜਾਏ, ਉਹ ਕਿਸੇ ਹੋਰ ਦੂਜੀਆਂ ਥਾਵਾਂ 'ਤੇ, ਭਟਕਣਾ ਦੀਆਂ ਵਹਿਮਾਂ ਭਰਮਾਂ ਪਖੰਡਾਂ ਦੀਆਂ ਥਾਵਾਂ 'ਤੇ ਨਹੀਂ ਜਾਂਦੀਆਂ। ਜੀਵ ਰੂਪ ਇਸਤਰੀਆਂ ਇੱਕ ਪਤੀ ਪਰਮੇਸ਼ਰ ਨੂੰ ਛੱਡ ਕੇ, ਉਹਨਾਂ ਜਾਣ ਲਿਆ ਕਿ ਵਾਹਿਗੁਰੂ ਤੋਂ ਬਿਨਾਂ ਸੁੱਖਾਂ ਦੀ ਦੂਜੀ ਕੋਈ ਜਗ੍ਹਾ ਨਹੀਂ ਹੈ। ਜਿਨੀ ਚਾਖਿਆ ਪ੍ਰੇਮ ਰਾਸੇ ਤ੍ਰਿਪਤ ਰਹੇ ਆਗਾਏ। ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ ਮਾਇਆ ਦੇ ਰਸ ਨੂੰ ਛੱਡ ਕੇ ਪ੍ਰੇਮ ਰਸ ਨੂੰ ਚਖਿਆ, ਸੇ ਤ੍ਰਿਪਤ ਰਹੇ ਆਗਾਏ, ਉਹ ਮਨੁੱਖ, ਉਹ ਜੀਵ ਰੂਪ ਇਸਤਰੀਆਂ ਪ੍ਰੇਮ ਵਿੱਚ, ਸ਼ਰਧਾ 'ਚ, ਵਾਹਿਗੁਰੂ ਦੇ ਪਿਆਰ 'ਚ ਤ੍ਰਿਪਤ ਹੋ ਗਈਆਂ, ਆਗਾ ਗਈਆਂ ਆਤਮਕ ਆਨੰਦ ਦੇ ਨਾਲ, ਆਤਮ ਰਸ ਦੇ ਨਾਲ। ਰਾਰਾ ਰਸ ਨਿਰਸ ਕਰ ਜਾਂਦੇ ਹਾਂ, ਹੋਏ ਨਿਰਸ ਸੋ ਰਸ ਪਹਿਚਾਨੇ ਹਾਂ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਜਿਨ੍ਹਾਂ ਨੇ ਉਹ ਦੁਨਿਆਵੀ ਰਸਾਂ ਨੂੰ, ਭੋਗ ਵਿਲਾਸਾਂ ਦੇ ਵਿਸ਼ੇ ਵਿਕਾਰ ਦੇ ਰਸਾਂ ਨੂੰ ਛੱਡ ਕੇ ਨਾਮ ਰਸ ਨੂੰ ਚੱਕਿਆ, ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਆਪ ਤਿਆਗ ਬਿਣਤੀ ਕਰੈ ਲੇਹੋ ਪ੍ਰਭੂ ਲੜ ਲਾਏ। ਉਹ ਜੀਵ ਰੂਪ ਇਸਤਰੀਆਂ ਆਪਣੀ ਹਉਮੇ ਨੂੰ ਤਿਆਗ ਕੇ ਆਪੇ ਭਾਵ ਨੂੰ ਆਪਣੇ ਪਤੀ ਪਰਮੇਸ਼ਰ ਨੂੰ ਪ੍ਰਭੂ ਨੂੰ ਬੇਨਤੀਆਂ ਕਰਦੀਆਂ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਆਪਣੇ ਲੜ ਲਾ ਲਓ, ਸਦਾ ਹੀ ਆਪਣੇ ਲੜ ਲਾਈ ਰੱਖੋ, ਹਉਮੇ ਹੰਕਾਰ ਨੂੰ ਛੱਡਾਂਗੇ ਅਤੇ ਫਿਰ ਸਤਿਗੁਰ ਦੀ ਬਖਸ਼ਿਸ਼ ਮਿਲਣੀ ਹੈ, ਫਿਰ ਵਾਹਿਗੁਰੂ ਨੇ ਲੜ ਲਾਉਣਾ। ਮਨਮਤ ਨੂੰ ਛੱਡਾਂਗੇ, ਗੁਰਮਤ ਤਾਂ ਪ੍ਰਾਪਤ ਹੋਣੀ ਹੈ, ਗੁਰਮਤ ਨੂੰ ਪਾਵਾਂਗੇ ਮਨਮਤ ਦੂਰ ਹੋਵੇਗੀ, ਗਿਆਨ ਨੂੰ ਪਾਵਾਂਗੇ ਅਗਿਆਨਤਾ ਦਾ ਹਨੇਰਾ ਦੂਰ ਹੋਵੇਗਾ। ਅਤੇ ਗੁਰੂ ਅੱਗੇ ਅਰਦਾਸ, ਗੁਰਮੁਖ ਪਿਆਰਿਓ ਆਪ ਤਿਆਗ ਬੇਨਤੀ ਕਰੇ, ਲਿਹੋ ਪ੍ਰਭੂ ਲੜ ਲਾਏ, ਹੇ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਆਪਣੇ ਲੜ ਲਾ ਲਓ ਅਤੇ ਲੜ ਲਾਈ ਰੱਖੋ। ਉਹ ਜੀਵ ਰੂਪ ਇਸਤਰੀਆਂ ਜਿਨ੍ਹਾਂ ਸੱਚ ਨੂੰ ਸਮਝਿਆ, ਉਹ ਅਸੂ ਦੇ ਮਹੀਨੇ ਮਨੁੱਖਾ ਜਨਮ ਵਿੱਚ ਐਸੀਆਂ ਬੇਨਤੀਆਂ ਕਰ, ਜੋ ਹਰ ਕੰਤ ਮਿਲਾਈਆ ਸੇ ਵਿਛੁੜ ਕਤੇ ਨਾ ਜਾਏ, ਜਿਨ੍ਹਾਂ ਨੂੰ ਉਹ ਵਾਹਿਗੁਰੂ ਪਰਮੇਸ਼ਰ ਕੰਤ ਨੇ, ਪਤੀ ਪਰਮੇਸ਼ਰ ਨੇ ਜੀਵ ਰੂਪ ਇਸਤਰੀਆਂ ਨੂੰ ਆਪਣੇ ਨਾਲ ਮਿਲਾ ਲਿਆ, ਉਹਨਾਂ ਦਾ ਫਿਰ ਕਦੇ ਵਿਛੋੜਾ ਨਹੀਂ ਹੁੰਦਾ। ਉਹ 84 ਲੱਖ ਜੋਨਾਂ 'ਚ ਨਹੀਂ ਭਟਕਦੀਆਂ, ਆਵਾਗਾਉਣ ਦੇ ਚੱਕਰਾਂ 'ਚ ਨਹੀਂ ਭਟਕਦੀਆਂ। ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰ ਸਰਨ ਆਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨਾਨਕ ਨਾਮ ਦੀ ਮੋਹਰ ਲਗਾ ਕੇ ਉਚਾਰਨ ਕਰ ਰਹੇ ਆ, ਹੇ ਭਾਈ ਪ੍ਰਭ ਬਿਨ ਦੂਜਾ ਕੋ ਨਹੀਂ। ਉਹਨਾਂ ਜੀਵ ਰੂਪ ਇਸਤਰੀਆਂ ਨੇ ਜਾਣ ਲਿਆ ਕਿ ਪ੍ਰਭੂ ਤੋਂ ਬਿਨਾਂ, ਇੱਕ ਪਤੀ ਪਰਮੇਸ਼ਰ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਉਸ ਵਾਹਿਗੁਰੂ ਦੀ ਸ਼ਰਨ ਵਿੱਚ, ਪਤੀ ਪਰਮੇਸ਼ਰ ਦੀ, ਪਰਮਾਤਮਾ ਦੀ ਸ਼ਰਨ ਵਿੱਚ ਪੈ ਕੇ ਆਪਣੇ ਜੀਵਨ ਨੂੰ ਸਫਲਾ ਕਰਦੀਆਂ, ਅਸੂ ਸੁਖੀ ਵਸੰਦੀ ਆ ਜਿਨ੍ਹਾਂ ਮਯਾ ਹਰ ਰਾਏ। ਅੱਜ ਦੇ ਅਸੂ ਦੇ ਮਹੀਨੇ ਦੁਆਰਾ ਸਤਿਗੁਰ ਉਪਦੇਸ਼ ਬਖਸ਼ਦੇ ਆ ਕਿ ਉਹਨਾਂ ਜੀਵ ਰੂਪ ਇਸਤਰੀਆਂ ਨੇ ਸੁਖੀ ਵਸਣਾ ਕੀਤਾ। ਉਹ ਮਨੁੱਖ ਸੁਖੀ ਵਸਦੇ ਆ ਜਿਨ੍ਹਾਂ ਮਯਾ, ਜਿਨ੍ਹਾਂ ਨੇ ਸਤਿਗੁਰ ਦੀ ਕਿਰਪਾ, ਜਿਨ੍ਹਾਂ ਮਯਾ ਹਰ ਰਾਏ, ਜਿਨ੍ਹਾਂ 'ਤੇ ਸਤਿਗੁਰ ਦੀ ਕਿਰਪਾ ਹੋਈ ਹੈ ਪਤੀ ਪਰਮੇਸ਼ਰ ਦੀ, ਜਿਨ੍ਹਾਂ ਨੇ ਵਾਹਿਗੁਰੂ ਦੀ ਕਿਰਪਾ ਨੂੰ ਪਾਉਣਾ ਕੀਤਾ, ਜਿਨ੍ਹਾਂ ਮਯਾ ਹਰ ਰਾਏ। ਮਯਾ ਦਾ ਅਰਥ ਹੁੰਦਾ ਕਿਰਪਾ, ਬਖਸ਼ਿਸ਼, ਅਤੇ ਜਦੋਂ ਕੰਨਾਂ ਲੱਗ ਜਾਂਦਾ ਮਾਇਆ, ਉਹ ਫਿਰ ਪਦਾਰਥ ਦਾ ਮਾਇਆ ਮੋਹ, ਮਾਇਆ ਦਾ ਪ੍ਰਤੀਕ ਬਣ ਜਾਂਦਾ। ਮਾਇਆ ਅਤੇ ਮਯਾ ਦਾ ਉਚਾਰਨ ਦਾ ਵੀ ਫਰਕ ਆ, ਅਰਥ ਦਾ ਵੀ ਫਰਕ ਆ। ਅਸੂ ਸੁਖੀ ਵਸੰਦੀ ਆ ਜਿਨ੍ਹਾਂ ਮਯਾ ਹਰ ਰਾਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅੱਜ ਸੰਕ੍ਰਾਂਤ ਅਤੇ ਅਸੂ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਦੇ ਆ, ਭਾਈ ਉਹਨਾਂ ਜੀਵ ਰੂਪ ਇਸਤਰੀਆਂ ਨੇ ਸੁਖੀ ਵਸਣਾ ਕੀਤਾ। ਉਹਨਾਂ ਮਨੁੱਖਾਂ ਨੇ, ਉਹ ਜੀਵ, ਚਾਹੇ ਕੋਈ ਹਿੰਦੂ ਹੈ, ਮੁਸਲਮਾਨ ਹੈ, ਬ੍ਰਾਹਮਣ ਹੈ, ਈਸਾਈ ਹੈ, ਕਿਸੇ ਧਰਮ ਨਾਲ ਸੰਬੰਧ ਰੱਖਦਾ, ਮਨੁੱਖਾ ਜਾਤ, ਜਿਨ੍ਹਾਂ ਨੇ ਪਤੀ ਪਰਮੇਸ਼ਰ ਪਾ ਲਿਆ, ਜਿਨ੍ਹਾਂ ਸਿੱਖਾਂ ਨੇ ਗੁਰੂ ਨੂੰ ਪਾ ਲਿਆ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਰਪਿਤ ਹੋ ਕੇ ਚੱਲੇ, ਉਹਨਾਂ ਨੇ ਗੁਰੂ ਦੀ ਬਖਸ਼ਿਸ਼ ਨੂੰ ਪਾਇਆ। ਇਹਨਾਂ ਵਿਚਾਰਾਂ ਨਾਲ ਹੀ ਦਾਸ ਆਪ ਸੰਗਤਾਂ ਤੋਂ ਖਿਮਾ ਚਾਹੁੰਦਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ, ਪ੍ਰਸਿੱਧ ਸਿੱਖ ਵਿਦਵਾਨ ਬਖਸ਼ਣ ਯੋਗ ਨੇ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ ਦਾਸ ਨੂੰ ਅਣਜਾਣ ਜਾਣ ਕੇ, ਕਿਉਂਕਿ ਭੁੱਲਣ ਅੰਦਰ ਕੀ ਆ ਸਭ ਕੋਏ, ਕਰਤਾ ਆਪ ਨਾ ਭੁੱਲੇ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਜੋ ਮਨਮ ਦੇ ਵਲਵਲੇ ਸੀ, ਉਹ ਆਪ ਸੰਗਤਾਂ ਦੇ ਚਰਨਾਂ 'ਚ ਪੰਥ ਦੀ ਚੜ੍ਹਦੀ ਕਲਾ ਲਈ ਕਹਿ ਦਿੱਤੇ ਆ। ਹੋ ਸਕਦਾ ਕਿਸੇ ਦਾ ਦਿਲ ਵੀ ਦੁਖਿਆ ਹੋਵੇ, ਪਰ ਮੇਰੀ ਬੇਨਤੀ ਹੈ, ਪੰਥ ਦੀ ਚੜ੍ਹਦੀ ਕਲਾ ਲਈ, ਪੰਥ ਦੀ ਏਕਤਾ ਇਤਫਾਕ ਲਈ ਸਾਨੂੰ ਸਾਰੀਆਂ ਦੁਬਧਾਵਾਂ ਖਤਮ ਕਰਕੇ ਗੁਰੂ ਗ੍ਰੰਥ ਪੰਥ ਨੂੰ ਸਮਰਪਿਤ ਹੋਣਾ, ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਈਏ, ਤਾਂ ਹੀ ਗੁਰਮੁਖ ਪਿਆਰਿਓ ਪੰਥ ਦੀ ਚੜ੍ਹਦੀ ਕਲਾ ਹੋਵੇਗੀ, ਗੁਲਾਮੀ ਲੱਥੇਗੀ, ਆਜ਼ਾਦੀ ਪ੍ਰਾਪਤ ਹੋਵੇਗੀ। ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਬਖਸ਼ਿਸ਼ ਦੇ ਸਦਕਾ ਗੁਰੂ ਗ੍ਰੰਥ ਪੰਥ ਦਾ ਮਾਣ ਸਨਮਾਨ ਹੋਵੇਗਾ। ਅਸੀਂ ਆਦੇਸ਼ਾਂ ਪ੍ਰਦੇਸ਼ਾਂ ਵਿੱਚ ਵੱਸਦੇ ਆਪਣੇ ਧਰਮ ਵਿੱਚ ਸੁਖੀ ਹੋਵਾਂਗੇ, ਦੂਜੇ ਧਰਮਾਂ ਦਾ ਸਨਮਾਨ ਅਤੇ ਸਤਿਕਾਰ, ਫਿਰ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ, ਗੁਰੂ ਦੀ ਬਖਸ਼ਿਸ਼ ਨਾਲ ਜੁੜ ਕੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਦੇਹੋ ਸੱਜਣ ਅਸੀਸੜੀਆਂ ਜੋ ਹੋਵੇ, ਸਾਹਿਬ ਸਿਓ ਮੇਲ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਓ। ਬਹੁਤ ਧੰਨਵਾਦ ਸਮੂਹ ਸਿੱਖ ਸੰਗਤਾਂ ਦਾ, ਗੁਰੂ ਘਰ ਦੇ ਪ੍ਰਬੰਧਕ ਸੇਵਾਦਾਰਾਂ ਦਾ, ਗ੍ਰੰਥੀ ਸਿੰਘ ਸਾਹਿਬਾਨਾਂ ਦਾ, ਰਾਗੀ ਸਿੰਘ ਸਾਹਿਬਾਨਾਂ ਦਾ, ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਦੇ ਦਿੱਤੇ ਹੋਏ ਸਮੇਂ ਅਨੁਸਾਰ ਆਪ ਸੰਗਤਾਂ ਦੇ ਦਰਸ਼ਨ ਦਿਦਾਰੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਕਰ ਸਕੇ ਹਾਂ। ਇਹ ਸਾਰੀ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ, ਬਾਲਾ ਪ੍ਰੀਤਮ ਰਹਿਮਤ ਕਰਨ, ਧਰਮ ਪ੍ਰਚਾਰ ਪ੍ਰਸਾਰ ਦੀ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ, ਗੁਰੂ ਦੀਆਂ ਰਹਿਮਤਾਂ ਹੋਣ, ਅਸੀਂ ਦੁਨੀਆਂ ਦੇ ਅੰਦਰ ਧਰਮ ਪ੍ਰਚਾਰ ਪ੍ਰਸਾਰ ਦੀ ਲਹਿਰ ਵਿੱਚ ਜੁੜ ਜਾਈਏ। ਆਓ ਗੁਰਮੁਖ ਪਿਆਰਿਓ, ਹੁਣ ਇੱਥੇ ਹੀ ਸਮਾਪਤੀ, ਭੁੱਲਾਂ ਚੁੱਕਾਂ ਦੀ ਖਿਮਾ ਸੰਗਤਾਂ ਦਾ ਇੱਕ ਵਾਰ ਫਿਰ ਧੰਨਵਾਦ ਸਤਿਗੁਰ ਰਹਿਮਤ ਕਰ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਗੁਰਸਿੱਖੀ ਨਾਮ ਜਾ ਦਾਨ ਜੀਵਨ ਦਾਨ ਸਤਿਗੁਰ ਸੱਚੇ ਪਾਤਸ਼ਾਹ ਭਰੋਸਾ ਦਾਨ ਬਖਸ਼ਣ ਸਾਰਿਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਨ ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਵਿੱਚ ਸ਼ਾਮਿਲ ਹੋਈਏ ਸਤਿਗੁਰ ਸੱਚੇ ਪਾਤਸ਼ਾਹ ਜੋ ਬਖਸ਼ਿਸ਼ ਕਰ ਰਹੇ ਹਨ ਜੋ ਹਰ ਕੰਤ ਮਿਲਾਈ ਆਸੇ ਵਿਛੜ ਕਤਹਿ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਨ ਆਏ ਅਸੂ ਸੁਖੀ ਵਸੰਦੀਆ ਜਨਾ ਮਯਾ ਹਰਿ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।